ਜ਼ੋਲੋ ਫੈਬਰਿਕਸ ਤੁਹਾਡਾ ਸਵਾਗਤ ਹੈ। ਸਾਡੇ ਕੋਲ ਹੈ ਡਿਜ਼ਾਈਨਰ ਸੂਟ, ਡਿਜ਼ਾਈਨਰ ਡਰੈਸ ਅਤੇ ਘਰ ਦੀ ਸਜਾਵਟ ਲਈ ਹੈਂਡਲੂਮ ਦਾ ਸਾਮਾਨ। ਆਪਣੇ ਘਰ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਅਤੇ ਬਹੁਤ ਸੋਹਣੇ ਪੰਜਾਬੀ ਸੂਟ ਖਰੀਦਣ ਲਈ ਕਾਲ ਕਰੋ 99 105 36 337 99 105 36 337 ਜਾਂ ਫਿਰ 700 99 32 178 ਬਜ਼ੋਲੋ ਫੈਬਰਿਕਸ।
ਪੰਜਾਬ ਨੂੰ ਤੁਸੀਂ ਮਿਸ ਤਾਂ ਬਹੁਤ ਕਰਦੇ ਹੋਵੋਗੇ ਨਾ, ਮਾਂ ਦੀ ਯਾਦ ਵੀ ਆਉਂਦੀ ਹੋਊਗੀ। ਬਾਪੂ ਨੂੰ ਕੋਈ ਕਿੱਦਾਂ ਭੁੱਲ ਸਕਦਾ ਹੈ? ਪਿੰਡ, ਘਰ, ਖੇਤ, ਚੁੱਲਾ, ਲੱਸੀ, ਮੱਕੀ ਦੀ ਰੋਟੀ, ਬੇਬੇ ਦੀ ਸੋਟੀ ਵਗੈਰਾ 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 ਸਭ ਨੂੰ ਮਿਸ ਕਰਦੇ ਹੋ ਨਾ? ਚਿੱਤ ਜਾ ਕਰਦਾ ਨਾ ਪੰਜਾਬ ਮੁੜ ਜਾਣ ਨੂੰ? ਨਾ 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 ਨਾ, ਇਮੋਸ਼ਨਲ ਨਹੀਂ ਹੋਣਾ। ਚਲੋ ਯਾਰ ਚੱਲੀਏ ਆਪਣੇ ਪੰਜਾਬ, ਉਹੀ ਮਿੱਟੀ ਦੀ ਖੁਸ਼ਬੂ ਚ ਜੋ ਮੀਂਹ ਪੈਣ ਤੋਂ ਬਾਅਦ ਆਉਂਦੀ ਸੀ। ਚਲੋ ਚੱਲੀਏ ਮਾਂ ਦੀ ਮਾਰੀ ਉਸ ਆਵਾਜ਼ ਕੋਲ ਜੋ ਰੋਟੀ ਵੇਲੇ ਅਕਸਰ ਆਉਂਦੀ ਸੀ। ਪੁੱਤ ਕਵੇਲਾ ਹੋ ਗਿਆ, ਰੋਟੀ ਖਾ ਲੈ। ਜਿੱਥੇ ਸਭ ਆਪਣਾ ਸੀ, ਸਭ ਸਾਂਝਾ ਸੀ। ਆਓ ਚੱਲੀਏ ਪਰਦੇਸਾਂ ਤੋਂ ਪੰਜਾਬ ਵੱਲ। ਚੰਨ ਪਰਦੇਸੀ ਰੇਡੀਓ, ਸਾਡੇ ਦਿਲ ਚ ਧੜਕਦਾ ਪੰਜਾਬ।
ਸ਼ਾਮਦੀ, ਪਿਆਰ, ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਬ ਦੇ ਨਾਲ ਕਹਿੰਦੇ ਜੀ ਆਦਾਬ। ਜ਼ਰ ਰੇਡੀਓ ਚੰਨ ਪਰਦੇਸੀ ਤੇ ਮੈਂ ਸੰਦੀਪ ਇਸ ਵੇਲੇ ਹਾਜ਼ਰ ਹੋ ਚੁੱਕੀ ਹਾਂ ਜੀ ਪਾਉਣ ਲਈ ਸਾਂਝ, ਤੁਹਾਡਾ ਪਸੰਦੀਦਾ ਪ੍ਰੋਗਰਾਮ ਰੰਗਲੇ ਬੋਲ ਲੈ ਕੇ। ਸੋ ਕੀ ਹਾਲ ਨੇ ਜੀ? ਉਮੀਦ ਹੈ ਠੀਕ ਠਾਕ ਹੋਵੋਗੇ। ਔਰ ਮੈਨੂੰ ਪਤਾ ਕਿ ਫੀਲਿੰਗ ਗੁੱਡ ਤਾਂ ਹੋ ਹੀ ਰਿਹਾ ਹੋਏਗਾ, ਕਿਉਂਕਿ ਇੱਕ ਤਾਂ ਜੀ ਅਸੀਂ ਆ ਗਏ ਹਾਂ ਪ੍ਰੋਗਰਾਮ ਲੈ ਕੇ ਇਸ ਨਵੇਂ ਵੀਕ ਦੇ ਵਿੱਚ, ਦੂਜਾ ਮੌਸਮ ਬਾਹਰ ਤਾਂ ਬਹੁਤ ਹੀ ਖੂਬਸੂਰਤ ਹੈ, ਬਹੁਤ ਵਧੀਆ ਸਿਆਲਾਂ ਵਾਲੀ ਮਹਿਕ ਜ਼ਰੂਰ ਆ ਰਹੀ ਹੋਏਗੀ। ਤੇ ਅੱਜ ਇਸ ਪ੍ਰੋਗਰਾਮ 'ਚ ਜਿੱਥੇ ਗੀਤ ਸੰਗੀਤ ਹੋਵੇਗਾ, ਉੱਥੇ ਹੀ ਬੜੀ ਖੂਬਸੂਰਤ ਜਿਹੜੀ ਗੱਲਬਾਤ ਹੈ ਉਹ ਵੀ ਅਸੀਂ ਲੈ ਕੇ ਪਹੁੰਚੇ। ਇੱਕ ਬਿਲਕੁਲ ਡਿਫਰੈਂਟ ਜਿਹਾ ਟੌਪਿਕ ਹੈ ਜਿਸ 'ਤੇ ਅੱਜ ਅਸੀਂ ਗੱਲਬਾਤ ਕਰਨੀ ਹੈ। ਸਾਡੇ ਨਾਲ ਅੱਜ ਸਾਡੇ ਇੱਕ ਖਾਸ ਮਹਿਮਾਨ ਵੀ ਹੋਣਗੇ ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਇਸ ਪ੍ਰੋਗਰਾਮ 'ਚ, ਗੁਰਲੀਨ ਕੌਰ ਜੀ ਵੈਨਕੂਵਰ ਕੈਨੇਡਾ ਤੋਂ। ਦੱਸਦੀ ਕਿ ਅੱਜ ਅਸੀਂ ਗੱਲ ਕਰਾਂਗੇ ਮੈਂਟਲ ਹੈਲਥ ਦੇ ਬਾਰੇ, ਵਿਸ਼ੇਸ਼ ਤੌਰ ਤੇ ਵਿਦੇਸ਼ਾਂ 'ਚ ਰਹਿੰਦੇ ਸਟੂਡੈਂਟਸ ਜੋ ਨਵੇਂ ਨਵੇਂ ਗਏ ਨੇ, ਨੌਜਵਾਨ, ਉਹਨਾਂ ਦੇ ਬਾਰੇ ਗੱਲ ਹੋਏਗੀ। ਡਿਪਰੈਸ਼ਨ ਕਿਉਂ ਹੁੰਦਾ, ਮੈਂਟਲ ਹੈਲਥ ਕੀ ਚੀਜ਼ ਹੈ, ਸੋ ਇਹ ਸਭ ਦੇ ਬਾਰੇ। ਸਾਡੀ ਸਭ ਦੀ ਨਾ ਇੱਕ ਪ੍ਰੋਬਲਮ ਹੈ ਕਿ ਬਹੁਤ ਵੱਡੀ ਪ੍ਰੋਬਲਮ ਹੈ ਕਿ ਅਸੀਂ ਉਦਾਸ ਹੋ ਜਾਂਦੇ ਹਾਂ, ਅਸੀਂ ਟੈਨਸ਼ਨ ਦੇ ਵਿੱਚ ਆ ਜਾਂਦੇ ਹਾਂ ਬਹੁਤ ਸਾਰੇ ਮਸਲਿਆਂ ਦੇ ਵਿੱਚ, ਤੇ ਉਸਦਾ ਇਲਾਜ ਕਰਨਾ ਚਾਹੁੰਦੇ ਹਾਂ, ਡਿਪਰੈਸ਼ਨ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ। ਕਿੰਨਾ ਲੋਕਾਂ ਨੂੰ ਅਜਿਹਾ ਹੁੰਦਾ ਹੈ, ਕਿਉਂ ਹੋ ਜਾਂਦਾ ਹੈ, ਜੇ ਹੋ ਗਿਆ ਤਾਂ ਅਸੀਂ ਉਸ ਤੋਂ ਕਿਵੇਂ ਬਾਹਰ ਆ ਸਕਦੇ ਹਾਂ। ਕਿਤੇ ਨਾ ਕਿਤੇ ਬਹੁਤ ਵਧੀਆ ਅੱਜ ਇਸ ਪ੍ਰੋਗਰਾਮ 'ਚ ਗੱਲ ਹੋਵੇਗੀ, ਪਿਆਰੀ ਜਿਹੀ ਗੱਲ ਹੋਏਗੀ, ਬੜੀ ਨਸੀਹਤ ਵਾਲੀ ਗੱਲ ਹੋਏਗੀ। ਸੋ ਤੁਸੀਂ ਸਾਂਝ ਜ਼ਰੂਰ ਪਾਉਣੀ ਹੈ ਜੀ, ਮੈਸੇਜ ਕਰਨਾ ਹੈ ਤੁਹਾਡੇ ਲਈ ਵੀ। ਅਸੀਂ ਜਿਹੜਾ ਇੱਕ ਟੌਪਿਕ ਹੈ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਰੱਖਿਆ ਹੈ ਤੁਹਾਡੇ ਲਈ। ਗੱਲਬਾਤ ਇਹ ਹੈ ਕਿ ਤੁਸੀਂ ਕਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਕਦੇ ਜ਼ਿੰਦਗੀ ਦੇ ਵਿੱਚ ਤਣਾਅ ਵਾਲੀ ਸਥਿਤੀ ਆਉਂਦੀ ਹੈ ਤੇ ਮੈਂ ਉਸ ਤਣਾਅ ਵਾਲੀ ਸਥਿਤੀ ਦੇ ਵਿੱਚ ਨਹੀਂ ਰਹਿਣਾ, ਮੈਂ ਉੱਥੋਂ ਬਾਹਰ ਆਉਣਾ ਚਾਹੁੰਦਾ, ਡਿਪਰੈਸ਼ਨ ਦੇ ਲਈ ਨਹੀਂ ਆ ਮੈਂ ਤੇ ਨਾ ਹੀ ਡਿਪਰੈਸ਼ਨ ਮੇਰੇ ਲਈ ਹੈ। ਜੇ ਤੁਸੀਂ ਕਦੇ ਇਦਾਂ ਦੀ ਸਥਿਤੀ ਦੇ ਵਿੱਚ ਆਉਂਦੇ ਹੋ ਤਾਂ ਬਾਹਰ ਆਉਣ ਦੇ ਲਈ ਉਸ ਤਣਾਅ ਤੋਂ ਕੀ ਤੁਸੀਂ ਕਰਦੇ ਹੋ? ਸੋ ਇਹ ਤੁਹਾਡੇ ਲਈ ਸਵਾਲ ਹੈ ਜੋ ਕਿ ਹੁਣ ਤੋਂ ਅੱਧੇ ਘੰਟੇ ਬਾਅਦ ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ 'ਚ। ਪਰ ਜੇਕਰ ਕੋਈ ਸਵਾਲ ਸਾਡੇ ਮਹਿਮਾਨ ਦੇ ਲਈ ਹੈ ਤੁਹਾਡੇ ਕੋਲ ਗੱਲਬਾਤ ਦੇ ਦੌਰਾਨ, ਤਾਂ ਤੁਸੀਂ ਵੀ ਕਾਲ ਕਰ ਸਕਦੇ ਹੋ। ਸਾਡੇ ਕੁਝ ਟੈਲੀਫੋਨ ਨੰਬਰਸ ਨੇ, ਡਾਇਲ ਕਰ ਸਕਦੇ ਹੋ 9463730994 93633309 ਨੰਬਰ ਭਾਰਤ ਦਾ ਸਟੂਡੀਓ ਨੰਬਰ ਹੈ ਤੇ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ 'ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815 6 0004 ਤੇ। ਵੈਨਕੂਵਰ ਕੈਨੇਡਾ ਤੋਂ 7787240752 ਤੇ। ਕੈਲੀਫੋਰਨੀਆ ਤੋਂ 5595121128 ਤੇ। ਆਸਟ੍ਰੇਲੀਆ ਤੋਂ 6039013449 ਤੇ। ਹਾਂਗਕਾਂਗ ਤੋਂ 8170136 ਤੇ। ਯੂਨਾਈਟਿਡ ਕਿੰਗਡਮ ਤੋਂ 02-3287-2145 ਤੇ ਜਾਂ ਸਕਾਈਪ ਆਈ ਡੀ ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂਜੀ ਬਿਲਕੁਲ, ਇਹਨਾਂ ਨੰਬਰਾਂ ਨੂੰ ਡਾਇਲ ਕਰ ਸਕਦੇ ਹੋ। ਇਸ ਤੋਂ ਇਲਾਵਾ ਫੇਸਬੁੱਕ ਪੇਜ ਹੈ ਅਰਜੇ ਸੰਦੀਪ ਕੌਰ ਦੇ ਨਾਮ ਨਾਲ, ਉਹ ਤੇ ਵੀ ਤੁਹਾਡੇ ਸੁਨੇਹੇ ਜਿਹੜੇ ਹਮੇਸ਼ਾ ਦੀ ਤਰ੍ਹਾਂ ਸਾਨੂੰ ਮਿਲਦੇ ਨੇ, ਉਡੀਕ ਅੱਜ ਵੀ ਰਹੂਗੀ। ਸੋ ਪ੍ਰੋਗਰਾਮ ਚ ਜਿੱਥੇ ਤੁਸੀਂ ਆਪਣੀ ਪਸੰਦ ਦੇ ਗੀਤ ਸੁਣ ਸਕਦੇ ਹੋ, ਉੱਥੇ ਹੀ ਬਿਲਕੁਲ ਅੱਜ ਦੇ ਵਿਸ਼ੇ ਤੇ ਗੱਲਬਾਤ ਵੀ ਤੁਸੀਂ ਸਾਂਝੀ ਕਰ ਸਕਦੇ ਹੋ। ਤੇ ਨਾਲ ਹੀ ਨਾਲ ਜੀ ਬਿਲਕੁਲ ਅੱਜ ਅਸੀਂ ਗੁਰਲੀਨ ਕੌਰ ਜੀ ਦੇ ਨਾਲ ਗੱਲਬਾਤ ਕਰਨੀ ਹੈ। ਸੋ ਤੁਹਾਨੂੰ ਵੈਨਕੂਵਰ ਕੈਨੇਡਾ ਅਸੀਂ ਲੈ ਕੇ ਚੱਲਣਾ ਹੈ। ਸੋ ਉੱਥੇ ਗੁਰਲੀਨ ਕੌਰ ਜੀ ਬਿਲਕੁਲ ਇਸ ਵਕਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨੇ, ਤੇ ਆਪਾਂ ਉਹਨਾਂ ਦੇ ਵੱਲ ਚੱਲਣਾ। ਪਰ ਉਸ ਤੋਂ ਪਹਿਲਾਂ ਚੱਲ ਰਹੇ ਹਾਂ ਜੀ ਇੱਕ ਸੋਹਣੇ ਜੇ ਗੀਤ ਦੇ ਵੱਲ।
ਸਵੇਰ ਹੋ ਗਈ, ਕੰਮ ਛੁੱਟ ਜਾਣਾ ਈ ਜੇ ਦੇਰ ਹੋ ਗਈ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ, ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ। ਵੱਜ ਗਿਆ ਅਲਾਰਮ, ਸਵੇਰ ਹੋ ਗਈ, ਕੰਮ ਛੁੱਟ ਜਾਣਾ ਈ ਜੇ ਦੇਰ ਹੋ ਗਈ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ, ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ। ਉੱਠਣਾ ਈ ਪੈਣਾ, ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ।
ਹਾਂਜੀ, ਬੜਾ ਸੋਹਣਾ ਜਿਹਾ ਗੀਤ ਸੁਣ ਕੇ ਅਸੀਂ ਫਿਰ ਤੋਂ ਵਾਪਿਸ ਹਾਜ਼ਰ ਹੋ ਚੁੱਕੇ ਹਾਂ। ਰੰਗਲੀ ਬੋਲ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇਸ ਵੇਲੇ ਪੂਰੀ ਦੁਨੀਆਂ ਦੇ ਵਿੱਚ, ਔਰ ਮੈਂ ਸੰਦੀਪ ਕੌਰ ਤੁਹਾਡੇ ਨਾਲ ਹਾਂ, ਤੇ ਸਾਡੇ ਨਾਲ ਇਸ ਵਕਤ ਸਾਡੇ ਖਾਸ ਮਹਿਮਾਨ ਵੀ ਜੁੜ ਚੁੱਕੇ ਨੇ। ਦੋਸਤੋ, ਸਾਡੇ ਆਲੇ ਦੁਆਲੇ ਏਦਾਂ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ, ਬਹੁਤ ਸਾਰੇ ਲੋਕ ਤੁਹਾਨੂੰ ਮਿਲ ਜਾਣਗੇ ਜੋ ਬੜੇ ਰੋਸ਼ਨ ਦਿਮਾਗਾਂ ਵਾਲੇ ਹੁੰਦੇ ਨੇ, ਜੋ ਆਪਣੀ ਕਾਬਲੀਅਤ ਦੇ ਨਾਲ, ਆਪਣੇ ਹੁਨਰ ਦੇ ਨਾਲ, ਆਪਣੀਆਂ ਗੱਲਾਂ ਦੇ ਨਾਲ ਹੋਰਾਂ ਦੀ ਜ਼ਿੰਦਗੀ ਨੂੰ ਵੀ ਰੋਸ਼ਨਾ ਦਿੰਦੇ ਨੇ। ਔਰ ਇੱਕ ਏਦਾਂ ਦੀ ਹੀ ਸੰਸਥਾ ਹੈ ਟੀਮ ਵੀ ਕੇਅਰ, ਕੈਨੇਡਾ ਦੇ ਵਿੱਚ ਰਹਿੰਦੇ ਹੋਏ ਉਹਨਾਂ ਬੱਚਿਆਂ, ਨੌਜਵਾਨਾਂ, ਇੰਟਰਨੈਸ਼ਨਲ ਸਟੂਡੈਂਟਸ ਦੀ ਉਹ ਮਦਦ ਕਰ ਰਹੇ ਨੇ ਜੋ ਕਿਸੇ ਵਜ੍ਹਾ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਨੇ, ਡਿਪਰੈਸ਼ਨ ਦੇ ਵਿੱਚ ਨੇ, ਜਾਂ ਫਿਰ ਸੈਟਲਮੈਂਟ ਦੇ ਲਈ ਕੁਛ ਨਾ ਕੁਛ ਲੱਭ ਰਹੇ ਨੇ। ਸੋ ਉਹਨਾਂ ਨੂੰ ਇੱਕ ਨਵੀਂ ਦਿਸ਼ਾ ਤੇ ਦਸ਼ਾ ਦੇਣ ਦੇ ਵਿੱਚ ਉਹ ਆਪਣਾ ਖਾਸ ਯੋਗਦਾਨ ਪਾ ਰਹੇ ਨੇ। ਤੇ ਸਾਡੇ ਨਾਲ ਇਸ ਵੇਲੇ ਗੁਰਲੀਨ ਕੌਰ ਜੀ, ਟੀਮ ਵੀ ਕੇਅਰ ਦੇ ਕੋ ਫਾਊਂਡਰ, ਸਾਡੇ ਨਾਲ ਮੌਜੂਦ ਨੇ, ਤੇ ਆਓ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਗੁਰਲੀਨ ਜੀ, ਵੈਲਕਮ ਰੇਡੀਓ ਚੰਨ ਪਰਦੇਸੀ ਤੇ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸੰਦੀਪ ਜੀ, ਬਹੁਤ ਬਹੁਤ ਧੰਨਵਾਦ ਜੀ ਸੱਦਾ ਦੇਣ ਲਈ।
ਤੇ ਕੀ ਹਾਲ ਨੇ ਗੁਰਲੀਨ ਜੀ, ਕਿਵੇਂ ਮੌਸਮ ਤੁਹਾਡੇ ਵਾਲੇ ਪਾਸੇ ਵੈਨਕੂਵਰ ਚ?
ਜੀ ਬਹੁਤ ਵਧੀਆ ਜੀ,
ਬਹੁਤ ਵਧੀਆ। ਸੋ ਠੰਡ ਜਿਹੜੀ ਹੈ ਮੈਨੂੰ ਲੱਗਦਾ ਕਿ ਹੁਣ ਹੋ ਚੁੱਕੀ ਹੋਏਗੀ, ਹਲਕੀ ਹਲਕੀ ਮਹਿਸੂਸ ਵੀ ਹੁੰਦੀ ਹੋਊਗੀ।
ਜੀ ਫਾਲ ਸ਼ੁਰੂ ਹੋ ਚੁੱਕਿਆ, ਥੋੜੀ ਥੋੜੀ ਠੰਡ ਵੀ ਨਾਲ ਨਾਲ।
ਜੀ ਬਿਲਕੁਲ। ਅੱਛਾ, ਇੱਦਾਂ ਦਾ ਜਿਹੜਾ ਮੌਸਮ ਹੈ ਨਾ, ਬੜਾ ਖੁਸ਼ਨੁਮਾ ਜਿਹਾ ਮੌਸਮ ਹੁੰਦਾ ਕਿ ਜਦੋਂ ਠੰਡ ਆ ਰਹੀ ਹੁੰਦੀ ਹੈ ਤੇ ਸਾਨੂੰ ਬੜਾ ਵਧੀਆ ਵਧੀਆ ਵੀ ਫੀਲ ਹੁੰਦਾ, ਚੰਗਾ ਮਹਿਸੂਸ ਹੁੰਦਾ। ਸੋ ਪੰਜਾਬ ਦੇ ਵਿੱਚ ਵੀ ਕੁਛ ਮੌਸਮ ਇੱਦਾਂ ਦਾ ਹੀ ਆ। ਤੇ ਅੱਜ ਜਿਹੜੇ ਵਿਸ਼ੇ ਤੇ ਅਸੀਂ ਗੱਲ ਕਰਨੀ ਆ, ਉਹ ਵਿਸ਼ਾ ਥੋੜਾ ਜਿਹਾ ਗੰਭੀਰ ਹੈ। ਗੰਭੀਰ ਇਸ ਤਰ੍ਹਾਂ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਨੇ, ਜਦੋਂ ਅਸੀਂ ਇੰਟਰਨੈਸ਼ਨਲ ਦੀ ਗੱਲ ਕਰਦੇ ਹਾਂ, ਸਟੂਡੈਂਟਸ ਦੀ ਖਾਸ ਤੌਰ ਤੇ ਗੱਲ ਕਰਦੇ ਹਾਂ, ਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਗੱਲ ਕਰਨੀ ਮੇਰੇ ਖਿਆਲ ਨਾਲ ਬਹੁਤ ਜ਼ਰੂਰੀ ਹੋ ਗਈ ਹੈ, ਕਿਉਂਕਿ ਬਹੁਤ ਵੱਡੇ ਪੱਧਰ ਤੇ ਸਾਡੇ ਪੰਜਾਬ ਤੋਂ ਉੱਠ ਕੇ ਸਾਡੇ ਜਿਹੜੇ ਨੌਜਵਾਨ ਨੇ ਉਹ ਵੱਖ ਵੱਖ ਥਾਵਾਂ ਤੇ ਜਾ ਕੇ ਆਪਣੀਆਂ ਜ਼ਿੰਦਗੀਆਂ ਨੂੰ ਖੂਬਸੂਰਤ ਬਣਾਉਣ ਲਈ, ਵਧੀਆ ਬਣਾਉਣ ਲਈ, ਆਪਣੇ ਫਿਊਚਰ ਨੂੰ ਬੜੀਆਂ ਕੋਸ਼ਿਸ਼ਾਂ, ਮਿਹਨਤਾਂ ਕਰ ਰਹੇ ਨੇ। ਤੁਸੀਂ ਇੱਕ ਟੀਮ ਬਣਾਈ ਹੈ ਵੀ ਕੇਅਰ ਸੰਸਥਾ, ਕਿਉਂ ਇਹਨੂੰ ਖੜਾ ਕਰਨ ਦੀ ਜ਼ਰੂਰਤ ਪਈ, ਕਦੋਂ ਸ਼ੁਰੂਆਤ ਕੀਤੀ ਗਈ, ਕੀ ਉਹਦੇ ਨਤੀਜੇ ਸਾਹਮਣੇ ਆਏ? ਜੀ
ਜੀ, ਟੀਮ ਵੀ ਕੇਅਰ ਸ਼ੁਰੂ ਹੋਈ ਸੀਗੀ 2019 ਦੇ ਵਿੱਚ ਸਪਟੈਂਬਰ ਦੇ ਵਿੱਚ ਜੀ। ਟੀਮ ਦੇ 5 ਕੋ ਫਾਊਂਡਰ ਮੈਂ, ਗੁਰਲੀਨ ਕੌਰ, ਜਸ਼ਨਦੀਪ ਸਿੰਘ ਬਰਾੜ, ਜਸਕਰਨ ਸਿੰਘ ਬੈਨੀਪਾਲ, ਅਰਵਿੰਦਰ ਸਿੰਘ ਕੰਗ ਤੇ ਪੋਤਰਜੀਤ ਸਿੰਘ ਸਿੱਧੂ, ਅਸੀਂ ਸਾਰੇ ਇੱਥੇ ਇੰਟਰਨੈਸ਼ਨਲ ਸਟੂਡੈਂਟ ਵਜੋਂ ਆਏ ਸੀ। ਅਰਵਿੰਦਰ ਸਿੰਘ ਕੰਗ ਐਜ਼ ਇੰਟਰਨੈਸ਼ਨਲ ਸਟੂਡੈਂਟ ਅਮਰੀਕਾ ਦੇ ਵਿੱਚ ਆਏ ਸੀਗੇ 10 ਸਾਲ ਪਹਿਲਾਂ। ਸੋ ਅਸੀਂ ਸਾਰਿਆਂ ਨੇ ਉਹ ਇੰਟਰਨੈਸ਼ਨਲ ਲਾਈਫ ਅਸੀਂ ਐਕਸਪੀਰੀਅੰਸ ਕੀਤੀ ਸੀਗੀ, ਜੋ ਜੋ ਦਿੱਕਤਾਂ ਆਉਂਦੀਆਂ ਸੀ, ਜੋ ਜੋ ਮੁਸ਼ਕਿਲਾਂ ਆਉਂਦੀਆਂ ਸੀਗੀਆਂ ਸਾਨੂੰ ਸਟਾਰਟਿੰਗ ਦੇ ਵਿੱਚ, ਉਹ ਸਾਰਿਆਂ ਨੂੰ ਪਤਾ ਸੀਗੀਆਂ ਕਿ ਕਿੱਦਾਂ ਕਿੱਦਾਂ ਦੀਆਂ ਪ੍ਰੋਬਲਮਸ ਹੁੰਦੀਆਂ। ਆਪਦੇ ਆਪਦੇ ਲੈਵਲ ਤੇ ਅਸੀਂ ਸਾਰੇ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਕੋਈ ਮੈਨੂੰ ਕਿਸੇ ਦਾ ਮੈਸੇਜ ਆਉਂਦਾ ਸੀ, ਕਿਸੇ ਨੂੰ ਕੋਈ ਜਸ਼ਨਦੀਪ ਨੂੰ ਮੈਸੇਜ ਕਰਦੇ ਸੀਗੇ, ਤੇ ਅਸੀਂ ਸਾਰੇ ਆਪਦੇ ਆਪਦੇ ਲੈਵਲ ਤੇ ਅਸੀਂ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਿਛਲੇ ਕੁਛ ਸਾਲਾਂ ਤੋਂ। ਪਿਛਲੇ ਸਾਲ ਅਸੀਂ ਆਪਸ ਟੱਚ ਵਿੱਚ ਆਏ, ਕੋਜ ਮੈਂ, ਜਸ਼ਨਦੀਪ ਤੇ ਜਸਕਰਨ ਅਸੀਂ ਸੇਮ ਕਾਲਜ ਦੇ ਵਿੱਚ ਸੀਗੇ। ਸੋ ਅਸੀਂ ਟੱਚ ਦੇ ਵਿੱਚ ਆ ਕੇ ਅਸੀਂ ਗੱਲਬਾਤ ਕੀਤੀ ਕਿ ਆਪਾਂ ਨੂੰ ਇੱਕ ਪਲੇਟਫਾਰਮ ਬਣਾਉਣ ਦੀ ਜ਼ਰੂਰਤ ਹੈਗੀ ਆ, ਜਿੱਥੇ ਕਿ ਜਿਹੜੇ ਬਾਕੀ ਇੰਟਰਨੈਸ਼ਨਲ ਸਟੂਡੈਂਟਸ ਵੀ ਜੋ ਇੱਕ ਦੂਜੇ ਦੀ ਹੈਲਪ ਕਰਨਾ ਚਾਹੁੰਦੇ ਆ, ਉਹ ਇਕੱਠੇ ਆ ਕੇ ਉੱਥੇ ਹੈਲਪ ਕਰ ਸਕਦੇ ਆ। ਸੋ 1 ਸਪਟੈਂਬਰ ਨੂੰ ਅਸੀਂ ਇਹਦੀ ਸ਼ੁਰੂਆਤ ਇੱਕ ਫੇਸਬੁੱਕ ਗਰੁੱਪ ਤੋਂ ਕੀਤੀ ਸੀਗੀ। ਸਾਡੇ ਦਿਮਾਗ ਦੇ ਵਿੱਚ ਉਹਨੂੰ ਐਜ਼ ਆਰਗੇਨਾਈਜੇਸ਼ਨ ਬਣਾਉਣ ਦਾ ਕੋਈ ਉਹ ਹੈ ਨਹੀਂ ਸੀਗਾ, ਏਮ ਨਹੀਂ ਸੀਗਾ। ਬਟ ਆਪਾਂ ਜਦੋਂ ਸ਼ੁਰੂ ਕੀਤੀ, ਬਹੁਤ ਵਧੀਆ ਰਿਸਪੋਂਸ ਆਇਆ ਸਾਰਿਆਂ ਦਾ। ਬਹੁਤ ਛੇਤੀ ਆਪਣੇ ਉਹਦੇ 1000 ਪਲੱਸ ਮੈਂਬਰਸ ਹੋ ਗਏ ਸੀਗੇ, ਲਾਈਕ 2-3 ਦਿਨਾਂ ਦੇ ਵਿੱਚ। ਸੋ ਸਾਰੇ ਸਟੂਡੈਂਟਸ ਇੱਕ ਦੂਜੇ ਦੀ ਹੈਲਪ ਕਰਨ ਲਈ ਬਹੁਤ ਤਿਆਰ ਸੀਗੇ ਹਰ ਟਾਈਮ ਤੇ। ਜੋਬਸ ਪੋਸਟ ਕਰਦੇ ਸੀਗੇ, ਅਕੋਮੋਡੇਸ਼ਨ ਬਾਰੇ ਪੋਸਟ ਕਰਦੇ ਸੀਗੇ। ਸੋ ਬਹੁਤ ਵਧੀਆ ਰਿਸਪੋਂਸ ਆ ਰਿਹਾ ਸੀ। ਐਂਡ ਉਦੋਂ ਬਾਅਦ ਆਪਾਂ ਨੂੰ ਐਜ਼ ਅ ਰਜਿਸਟਰਡ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਬਣਾਇਆ।
ਓਕੇ, ਸੋ ਬਹੁਤ ਵਧੀਆ ਇੱਕ ਉਪਰਾਲਾ ਤੁਸੀਂ ਸ਼ੁਰੂਆਤ ਜਿਹੜੀ ਕੀਤੀ ਆ, ਸੋ ਤੁਸੀਂ ਦੱਸੋ, ਕਿਉਂਕਿ ਖੁਦ ਤੁਸੀਂ, ਤੁਹਾਡੀ ਜਿਹੜੀ ਸਟੂਡੈਂਟਸ ਦੀ ਲਾਈਫ ਆ ਉਹ ਰਹੀ ਆ, ਤੇ ਤੁਸੀਂ ਉਹਨਾਂ ਨੂੰ ਬਿਹਤਰ ਜਾਣ ਸਕਦੇ ਹੋ ਕਿ ਜਿਹੜੀ ਉੱਥੇ ਸਟੂਡੈਂਟਸ ਦੀ ਜ਼ਿੰਦਗੀ ਆ ਉਹ ਕਿੱਦਾਂ ਦੀ ਹੁੰਦੀ ਆ। ਤੇ ਫਿਰ ਇਸ ਸਭ ਦੇ ਵਿੱਚ ਤੁਸੀਂ ਕੀ ਮਹਿਸੂਸ ਕੀਤਾ ਗੁਰਲੀਨ ਜੀ, ਤੁਹਾਡੇ ਹੋਰ ਸਾਥੀ ਜਿਹੜੇ ਟੀਮ ਮੈਂਬਰ ਨੇ ਉਹਨਾਂ ਨੇ ਕੀ ਮਹਿਸੂਸ ਕੀਤਾ, ਕਿੱਦਾਂ ਦੀਆਂ ਤਕਲੀਫਾਂ ਤੰਗੀਆਂ ਆ ਰਹੀਆਂ ਨੇ? ਤੁਹਾਨੂੰ ਮੈਸੇਜਸ ਵੀ ਆਉਂਦੇ ਹੋਣੇ, ਕਾਲਸ ਵੀ ਆਉਂਦੀਆਂ ਹੋਣੀਆਂ, ਸੋ ਕੀ ਕੀ ਮੁਸ਼ਕਿਲਾਂ ਆ ਰਹੀਆਂ ਸੀਗੀਆਂ?
ਜੀ, ਸਟਾਰਟਿੰਗ ਦੇ ਵਿੱਚ ਜਦੋਂ ਟੀਮ ਵੀ ਕੇਅਰ ਆਪਾਂ ਸ਼ੁਰੂ ਕੀਤੀ ਆ, ਉਦੋਂ ਦਾ ਮੇਨ ਮੈਂਡੇਟ ਸਿਰਫ ਸੈਟਲਮੈਂਟ ਸਰਵਿਸਿਸ ਤੱਕ ਲਿਮਿਟਿਡ ਸੀਗਾ, ਜਿਹਦੇ ਵਿੱਚ ਆਪਾਂ ਜੋਬਸ ਦੇ ਵਿੱਚ ਤੇ ਅਕੋਮੋਡੇਸ਼ਨ ਦੇ ਵਿੱਚ ਹੈਲਪ ਕਰਦੇ ਸੀਗੇ। ਜਦੋਂ ਅਸੀਂ ਆਪ ਵੀ ਇੱਥੇ ਆਏ ਸੀਗੇ, ਯੰਗ ਹੁੰਦੇ ਆਪਣੀ ਇੰਡੀਆ ਦਾ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਆਪਣੇ ਕੋਲੇ, ਸੋ ਆਪਣੇ ਕੋਲੇ ਜਿਹੜਾ ਆਪਣਾ ਈਵਨ ਆਪਾਂ ਨੂੰ ਰੈਜ਼ਮੇ ਵੀ ਆਪਣਾ ਪ੍ਰੋਪਰ ਨਹੀਂ ਬਣਿਆ ਹੁੰਦਾ,
ਸੋ
ਆਪਾਂ ਬਹੁਤ ਜੋਬਸ ਅਪਲਾਈ ਕਰਦੇ ਹਾਂ ਬਟ ਆਪਾਂ ਨੂੰ ਕੋਈ ਵੀ ਰਿਸਪੋਂਸ ਨਹੀਂ ਆਉਂਦਾ, ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਵੀ ਹਾਂ ਇਹ ਮੈਨੂੰ ਹੀ ਨਹੀਂ ਹਾਇਰ ਕਰ ਰਹੇ ਜਾਂ ਮੇਰੇ ਚ ਕੋਈ ਪ੍ਰੋਬਲਮ ਆ, ਬਟ ਆਪਾਂ ਨੂੰ ਸਿਰਫ ਇੱਕ ਜੋ ਉਹਨਾਂ ਦਾ ਤਰੀਕਾ ਹੁੰਦਾ ਕਿ ਉਹਨਾਂ ਨੂੰ ਜਿਵੇਂ ਦਾ ਉਹਨਾਂ ਨੂੰ ਰੈਜ਼ਮੇ ਚਾਹੀਦਾ ਹੁੰਦਾ ਜਾਂ ਜੋ ਉਹਨਾਂ ਨੂੰ ਐਕਸਪੀਰੀਅੰਸ ਚਾਹੀਦਾ ਹੁੰਦਾ ਉੱਥੇ, ਉਹ ਆਪਣੇ ਰੈਜ਼ਮੇ ਤੇ ਨਹੀਂ ਹੁੰਦਾ, ਸੋ ਆਪਾਂ ਨੂੰ ਜੋਬ ਦੇ ਵਿੱਚ ਕਾਫੀ ਡਿਫਿਕਲਟੀ ਆਉਂਦੀ ਹੈ ਸਟਾਰਟਿੰਗ ਦੇ ਵਿੱਚ, ਆਲਮੋਸਟ ਸਾਰਿਆਂ ਨੂੰ ਹੀ ਆਉਂਦੀ ਹੈ, ਉਹ ਚੀਜ਼ ਮੇਨ ਹੁੰਦੀ ਹੈ। ਬਾਕੀ ਇੱਕ ਸੈਟਲਮੈਂਟ ਸਰਵਿਸਿਸ ਹੋ ਗਿਆ, ਜਿਵੇਂ ਸੋਰੀ ਅਕੋਮੋਡੇਸ਼ਨ ਹੋ ਗਿਆ, ਜਦੋਂ ਆਪਾਂ ਇੱਥੇ ਆਉਣੇ ਆ ਆਪਾਂ ਨੂੰ ਐਡਸ ਬਹੁਤ ਜਗ੍ਹਾ ਤੇ ਹੁੰਦੀਆਂ, ਗੁਰਦੁਆਰਿਆਂ ਦੇ ਵਿੱਚ ਐਡ ਲੱਗੀਆਂ ਹੁੰਦੀਆਂ, ਇੱਥੇ ਲਾਈਕ ਕ੍ਰੈਗਸਲਿਸਟ ਹੈਗੀ ਆ ਉੱਥੇ ਐਡ ਹੁੰਦੀ ਆ ਅਕੋਮੋਡੇਸ਼ਨ ਬਾਰੇ, ਸੋ ਐਡ ਕਾਫੀ ਜਗ੍ਹਾ ਤੇ ਹੁੰਦੀ ਆ ਬਟ ਸਟਿਲ ਆਪਾਂ ਨੂੰ ਕੁਛ ਮਿਲ ਨਹੀਂ ਰਿਹਾ ਹੁੰਦਾ, ਸੋ ਉਹਦੇ ਬਾਰੇ ਵੀ ਆਪਾਂ ਹੈਲਪ ਕਰਦੇ ਹਾਂ। ਹੁਣ ਆਪਣੇ ਪਲੇਟਫਾਰਮ ਤੇ ਜਿਹਦੇ ਕੋਲ ਬੇਸਮੈਂਟ ਹੈਗੀ ਆ ਜਿਹਨੂੰ ਕਿਸੇ ਬੰਦੇ ਦੀ ਲੋੜ ਆ ਉਹ ਪੋਸਟ ਕਰ ਦਿੰਦੇ ਆ, ਜਿਹਨੂੰ ਬੇਸਮੈਂਟ ਚਾਹੀਦੀ ਆ ਉਹ ਕੰਟੈਕਟ ਕਰ ਲੈਂਦੇ ਆ, ਸੋ ਆਪਸ ਦੇ ਵਿੱਚ ਉਹਨਾਂ ਦਾ ਕੰਟੈਕਟ ਹੋ ਜਾਂਦਾ। ਇੱਦਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਇਨੀਸ਼ੀਅਲ ਟਾਈਮ ਦੇ ਵਿੱਚ ਆਉਂਦੀਆਂ ਜਦੋਂ ਬੰਦਾ ਇੱਥੇ ਕੈਨੇਡਾ ਦੇ ਵਿੱਚ ਆਉਂਦਾ, ਇੱਥੋਂ ਦੀ ਸਟੱਡੀ ਬਾਰੇ ਪ੍ਰੋਬਲਮਸ ਹੁੰਦੀ ਜੀ ਸ਼ੁਰੂਆਤੀ ਟਾਈਮ ਦੇ ਵਿੱਚ, ਬਾਕੀ ਜਿਹੜੀ ਇੱਥੋਂ ਦੀ ਸਟੱਡੀ ਹੈਗੀ ਹੈ ਉਹ ਇੰਡੀਆ ਨਾਲੋਂ ਕਾਫੀ ਡਿਫੀਕਲਟ ਆ। ਇੱਥੇ ਜਿਹੜੀਆਂ ਅਸਾਈਨਮੈਂਟਸ ਹੁੰਦੀਆਂ ਆਨਲਾਈਨ ਸਬਮਿਟ ਹੋਣੀਆਂ, ਇੰਡੀਆ ਦੇ ਵਿੱਚ ਤਾਂ ਹੁਣ ਸਾਰਾ ਕੁਛ ਆਨਲਾਈਨ ਹੀ ਹੋ ਗਿਆ ਇੰਡੀਆ ਦੇ ਵਿੱਚ, ਪਰ ਪਹਿਲਾਂ ਜਿੱਦਾਂ ਇੱਥੇ ਆ ਕੇ ਸਿਸਟਮ ਇੱਕਦਮ ਡਿਫਰੈਂਟ ਲੱਗਦਾ ਸੀਗਾ। ਇੰਡੀਆ ਆਪਾਂ ਰਿਟਰਨ ਅਸਾਈਨਮੈਂਟਸ ਦੇਣੀਆਂ ਬਣਾ ਕੇ ਪ੍ਰਿੰਟ ਕਰਕੇ, ਇੱਥੇ ਅਸਾਈਨਮੈਂਟ ਸਾਰੀਆਂ ਆਨਲਾਈਨ ਆ, ਤੁਹਾਡੇ ਕੁਇਜ਼ ਆਨਲਾਈਨ ਆ ਗਏ, ਸੋ ਉਹ ਚੀਜ਼ ਉਹ ਟ੍ਰਾਂਜੀਸ਼ਨ ਕਾਫੀ ਡਿਫੀਕਲਟ ਲੱਗਦੀ ਹੈ ਸਟੂਡੈਂਟਸ ਨੂੰ ਜਦੋਂ ਇੱਥੇ ਆਉਂਦੀ ਆ ਸਟਾਰਟਿੰਗ ਦੇ ਵਿੱਚ।
ਓਕੇ
ਜੀ, ਬਾਕੀ ਜਿਹੜੀ ਗੱਲ ਮੈਂਟਲ ਹੈਲਥ ਦੀ ਹੈਗੀ ਆ, ਜਦੋਂ ਇੱਥੇ ਆਉਂਦੇ ਆ ਆਲਮੋਸਟ ਮੋਸਟਲੀ ਜਿਹੜੇ ਆਉਂਦੇ ਆ ਉਹ ਆਫਟਰ ਉਹਨਾਂ ਦੀ ਗ੍ਰੇਡ 12 ਤੋਂ ਬਾਅਦ ਇੱਥੇ ਆਉਂਦੇ ਆ, ਸੋ ਉਹਨਾਂ ਦੀ ਏਜ ਅਰਾਊਂਡ 18-19 ਸਾਲ ਦੇ ਨੇੜੇ ਹੁੰਦੀ ਹੈ, 18-19-20 ਦੇ ਨੇੜੇ, ਸੋ ਬਹੁਤ ਯੰਗ ਹੁੰਦੇ ਆ, ਘਰਾਂ ਤੋਂ ਹਲੇ ਤੀਕਰ ਬਾਹਰ ਨਹੀਂ ਗਏ ਹੁੰਦੇ, ਸੋ ਇੱਕਦਮ ਜਦੋਂ ਇੱਥੇ ਆਉਂਦੇ ਆ ਤਾਂ ਸਾਰਾ ਕੁਛ ਕੰਪਲੀਟਲੀ ਨਿਊ ਹੁੰਦਾ ਤੇ ਬਹੁਤ ਸਾਰੀਆਂ ਰਿਸਪੋਂਸਿਬਿਲਿਟੀਜ਼ ਇੱਕੋ ਟਾਈਮ ਤੇ ਆ ਜਾਂਦੀਆਂ
ਜੀ।
ਇੰਡੀਆ ਦੇ ਵਿੱਚ ਲਾਈਕ ਸਾਰੇ ਜਿਵੇਂ ਘਰਦਿਆਂ ਦੇ ਲਾਡਲੀ ਹੁੰਦੇ ਆ ਕਿ ਠੀਕ ਆ ਆਪਾਂ ਕੁਛ ਕੰਮ ਵੀ ਨਹੀਂ ਕਦੇ ਕੀਤਾ, ਕੋਈ ਰਿਸਪੋਂਸਿਬਿਲਿਟੀ ਤਾਂ ਕਦੇ ਆਈ ਹੋਈ ਨਹੀਂ ਹੁੰਦੀ ਹਲੇ ਤੱਕ।
ਸਹੀ ਗੱਲ ਹੈ ਜੀ, ਕਦੇ ਗਲਾਸ ਪਾਣੀ ਦਾ ਨਹੀਂ ਚੱਕ ਕੇ ਰੱਖਿਆ ਹੁੰਦਾ ਅਸੀਂ, ਪਰ ਇੱਕਦਮ ਇੱਕ ਨਵੇਂ ਮੁਲਕ ਦੇ ਵਿੱਚ ਜਾਣਾ ਤੇ ਉੱਥੇ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕਿਹੜੇ ਹੱਥਾਂ 'ਚ ਜਾਣਾ ਜਾਂ ਸਾਨੂੰ ਕਿੱਦਾਂ ਦਾ ਮਾਹੌਲ ਮਿਲੇਗਾ ਜਾਂ ਕੀ ਅਸੀਂ ਐਡਜਸਟ ਹੋ ਪਾਵਾਂਗੇ ਜਾਂ ਹੋ ਰਹੇ ਹਾਂ, ਸੋ ਇਹ ਵੀ ਨਹੀਂ। ਕਈ ਵਾਰੀ ਮੁਸ਼ਕਿਲਾਂ ਜਿਹੜੀਆਂ ਨੇ ਬੜੀਆਂ ਸਾਰੀਆਂ ਆਉਂਦੀਆਂ ਨੇ। ਅੱਛਾ, ਇੱਕ ਬੜੀ ਵਧੀਆ ਗੱਲ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਜਿਹੜਾ ਖਿਆਲ ਆ ਉਹ ਰੱਖ ਰਹੇ ਹੋ ਕਿ ਸਟੂਡੈਂਟਸ ਨੂੰ ਕੀ ਕੀ ਪ੍ਰੋਬਲਮ ਸ਼ੁਰੂਆਤ ਦੇ ਵਿੱਚ ਆਉਂਦੀਆਂ ਨੇ ਜਦੋਂ ਉਹ ਕੈਨੇਡਾ ਮੂਵ ਕਰਦੇ ਨੇ ਜਾਂ ਕਿਸੇ ਵੀ ਮੁਲਕ ਦੇ ਵਿੱਚ ਮੂਵ ਕਰਦੇ ਨੇ, ਕਿਤੇ ਵੀ ਜਾਂਦੇ ਨੇ। ਪਿਛਲੇ ਸਮੇਂ ਦੇ ਵਿੱਚ ਨਾ ਗੁਰਲੀਨ ਜੀ ਇੱਕ ਗੱਲ ਬੜੀ ਆਈ ਸੀ, ਵਿਦਿਆਰਥੀਆਂ ਦੇ ਬਾਰੇ ਕਹੀ ਜਾਂਦੀ ਰਹੀ ਹੈ ਕਿ ਉਹ ਠੀਕ ਤਰ੍ਹਾਂ ਨਾਲ ਰਹਿੰਦੇ ਨਹੀਂ ਇੱਥੇ ਆ ਕੇ, ਜਦੋਂ ਆ ਜਾਂਦੇ ਨੇ ਪੰਜਾਬ ਤੋਂ ਤੇ ਇੱਥੇ ਵਧੀਆ ਤਰੀਕੇ ਨਾਲ ਰਿਹਾ ਨਹੀਂ ਜਾਂਦਾ। ਇਹ ਸਾਰੇ ਨਹੀਂ ਇੱਦਾਂ ਕਹਿੰਦੇ, ਕੁਝ ਕੁ ਲੋਕ ਇੱਦਾਂ ਕਹਿੰਦੇ ਨੇ, ਪਰ ਕਈਆਂ ਨੇ ਇਹ ਵੀ ਕਿਹਾ ਕਿ ਕੁਝ ਕੁ ਲੋਕ ਹੀ ਕਰਦੇ ਨੇ ਜਿਹੜੇ ਬੜੀਆਂ ਹਾਈਲਾਈਟਸ ਹੋ ਜਾਂਦੀਆਂ ਨੇ ਇਹ ਗੱਲਾਂ, ਪਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਜਿਹੜੇ ਕਿ ਵੀ ਸਾਡੇ ਜਿਹੜੇ ਸਟੂਡੈਂਟਸ ਕਹਿੰਦੇ ਨੇ ਕਿ ਪੁਰਾਣੇ ਜਿਹੜੇ ਬੰਦੇ ਇੱਥੇ ਰਹਿ ਰਹੇ ਨੇ ਉਹ ਸਾਡੀ ਬਾਂਹ ਨਹੀਂ ਫੜਦੇ, ਤੇ ਪੁਰਾਣੇ ਕਹਿੰਦੇ ਨੇ ਕਿ ਅਸੀਂ ਕਿਉਂ ਨਹੀਂ ਬਾਂਹ ਫੜਾਂਗੇ, ਜੇ ਅਸੀਂ ਇਹਨਾਂ ਦੀ ਬਾਂਹ ਨਹੀਂ ਫੜਾਂਗੇ ਤਾਂ ਹੋਰ ਕੌਣ ਫੜੇਗਾ। ਸੋ ਜਿਹੜਾ ਤੁਹਾਨੂੰ ਕੀ ਲੱਗਦਾ ਕਿ ਮਸਲਾ ਕਿੱਥੇ ਹੈ, ਕਿ ਗੈਪ ਕਿੱਥੇ ਪੈ ਰਿਹਾ, ਕਿਉਂਕਿ ਬਹੁਤ ਵਿਦਿਆਰਥੀ ਹੋਣਗੇ ਜੋ ਬੜੇ ਰੂਲਸ ਦੇ ਵਿੱਚ ਰਹਿੰਦੇ ਨੇ, ਬੜੇ ਵਧੀਆ ਕੰਮ ਵੀ ਕਰ ਰਹੇ ਨੇ, ਸਟਰਗਲ ਵੀ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਫਾਸਲਾ ਹੈ ਇਹ ਕਿੱਦਾਂ ਮਤਲਬ ਵੱਧਦਾ ਆ?
ਜੀ, ਪਿਛਲੇ ਸਾਲ ਅਰਾਊਂਡ ਅਕਤੂਬਰ ਦੇ ਵਿੱਚ ਆਪਣੇ ਇੱਥੇ ਨਿਊਜ਼ ਆਈ ਸੀਗੀ ਸਰੀ ਦੇ ਵਿੱਚ ਕਿਸੇ ਵਾਇਲੈਂਸ ਬਾਰੇ, ਤਾਂ ਉਦੋਂ ਟੀਮ ਵੀ ਕੇਅਰ ਨੇ, ਅਸੀਂ ਇੱਥੇ ਸਰੀ ਦਾ ਆਪਣੇ ਬੀਅਰ ਕ੍ਰੀਕ ਪਾਰਕ ਹੈ ਉੱਥੇ ਅਸੀਂ ਸਾਰੇ ਇਕੱਠੇ ਹੋਏ ਸੀਗੇ ਸਟੂਡੈਂਟਸ ਜਿਹੜੇ ਆਏ ਸੀਗੇ, ਸੋ ਅਸੀਂ ਉੱਥੇ ਆਪਦੇ ਵੱਲੋਂ ਇਹ ਨਾਰਾ ਦਿੱਤਾ ਸੀਗਾ ਕਿ ਅਸੀਂ ਸਟੂਡੈਂਟਸ ਜੇ ਹੈਗੇ ਆ, ਜੇ ਕੁਛ ਗਲਤ ਕਰ ਰਿਹਾ ਕੋਈ ਤਾਂ ਅਸੀਂ ਉਹਨੂੰ ਐ ਡਿਫੈਂਡ ਨਹੀਂ ਕਰਾਂਗੇ ਕਿ ਉਹ ਸਟੂਡੈਂਟ ਆ ਤੇ ਬਸ ਉਹ ਸਹੀ ਆ, ਸੋ ਜੇ ਕੋਈ ਗਲਤ ਕਰ ਰਿਹਾ ਤਾਂ ਉਹ ਗਲਤ ਕਰ ਰਿਹਾ, ਜੇ ਕੋਈ ਸਹੀ ਕਰ ਰਿਹਾ ਤਾਂ ਉਹ ਸਹੀ ਕਰ ਰਿਹਾ, ਸੋ ਉਹਨੂੰ ਇਨਸਟੈਡ ਆਫ ਉਹਨੂੰ ਡਿਵਾਈਡਿੰਗ ਕਿ ਉਹ ਨਵੇਂ ਆ ਕਿ ਪੁਰਾਣੇ ਆ, ਉਹਨੂੰ ਆਪਾਂ ਐਜ਼ ਸਹੀ ਤੇ ਗਲਤ ਦੇ ਵਿੱਚ ਲੈ ਸਕਦੇ ਹਾਂ। ਸਹੀ ਗਲਤ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਹੀ ਹੁੰਦਾ, ਕੋਈ ਇਹ ਨਹੀਂ ਹੈਗਾ ਕਿ ਪਰਟੀਕੁਲਰ ਇੰਟਰਨੈਸ਼ਨਲ ਸਟੂਡੈਂਟਸ ਹੀ ਗਲਤ ਕਰਦੇ ਆ ਜਾਂ ਕੋਈ ਇੱਧਰ ਲਈ ਗਲਤ ਆ ਉਹ ਨਹੀਂ ਬਾਂਹ ਫੜ ਰਹੇ, ਸਹੀ ਗਲਤ ਦੋਨੇ ਕਮਿਊਨਿਟੀਜ਼ ਦੇ ਵਿੱਚ ਹੁੰਦਾ, ਸੋ ਇਨਸਟੈਡ ਆਫ ਉਹਨੂੰ ਆਪਾਂ ਇਹ ਡਿਵਾਈਡ ਕਰਨ ਨਾਲੋਂ ਕਿ ਹਾਂਜੀ ਇੰਟਰਨੈਸ਼ਨਲ ਸਟੂਡੈਂਟ ਗਲਤ ਆ ਕਿ ਸਹੀ ਆ ਜਾਂ ਇੱਧਰ ਲਈ ਗਲਤ ਆ ਜਾਂ ਸਹੀ ਆ, ਸਾਰੇ ਆਪਾਂ ਇੱਕ ਪੰਜਾਬੀ ਕਮਿਊਨਿਟੀ ਆ, ਆਪਣੀ ਸਾਰੀ ਕਮਿਊਨਿਟੀ ਦੇ ਵਿੱਚ ਗਲਤ ਵੀ ਹੁੰਦੇ ਆ, ਆਪਣੀ ਕਮਿਊਨਿਟੀ ਦੇ ਵਿੱਚ ਸਹੀ ਵੀ ਹੁੰਦੇ ਆ, ਉਹ ਜਿਹੜਾ ਪਾੜਾ ਵਿੱਚ ਪਿਆ ਹੋਇਆ ਉਹ ਫਰਕ ਉਹਨੂੰ ਆਪਾਂ ਘਟਾਉਣਾ, ਉਹਨੂੰ ਆਪਾਂ ਹਮੇਸ਼ਾ ਟੀਮ ਵੀਕੇਅਰ ਦੇ ਪਲੇਟਫਾਰਮ ਤੋਂ ਹਮੇਸ਼ਾ ਇਹ ਗੱਲ ਹੋਈ ਆ, ਵੀਕੇਅਰ ਇੰਟਰਨੈਸ਼ਨਲ ਸਟੂਡੈਂਟਸ ਦੀ ਆਰਗੇਨਾਈਜੇਸ਼ਨ ਹੈਗੀ ਆ, ਬਟ ਇਟਸ ਨਾਟ ਕਿ ਅਸੀਂ ਉੱਥੇ ਇਹ ਚੀਜ਼ ਲੈ ਕੇ ਆਉਣੇ ਆ। ਸਾਡੇ ਨਾਲ ਬਹੁਤ ਇਹੋ ਜਿਹੇ ਲੋਕ ਜੁੜੇ ਹੋਏ ਆ ਜੋ ਇੱਥੋਂ ਦੇ ਕੈਨੇਡਾ ਦੇ ਵਸਨੀਕ ਨੇ ਬਹੁਤ ਟਾਈਮ ਤੋਂ, ਤੇ ਉਹ ਬਹੁਤ ਹੈਲਪਫੁਲ ਨੇ, ਜਿਹੜੇ ਕਿ ਬਹੁਤ ਹੈਲਪ ਕਰਦੇ ਆ ਆਰਗੇਨਾਈਜੇਸ਼ਨ ਦੇ ਵਿੱਚ, ਜਾਂ ਸਟੂਡੈਂਟਸ ਦੀ ਹੈਲਪ ਕਰਨ ਨੂੰ। ਅਸੀਂ ਪਿੱਛੇ ਜੇ ਫੂਡ ਡਰਾਈਵ ਚਲਾਈ ਸੀਗੀ ਉਦੋਂ ਸਾਡੇ ਬਹੁਤ ਹੈਲਪ ਕੀਤੀ ਸਾਰਿਆਂ ਨੇ। ਸੋ ਇੰਸਟੈਡ ਆਫ ਆਪਾਂ ਉਹਨੂੰ ਡਿਵਾਈਡ ਨਹੀਂ ਕਰਾਂਗੇ, ਬਟ ਯਾ ਗਲਤ ਸਾਰੀਆਂ ਕਮਿਊਨਿਟੀ ਦੇ ਵਿੱਚ ਹੁੰਦੇ ਆ, ਸਹੀ ਵੀ ਸਾਰੀਆਂ ਕਮਿਊਨਿਟੀ ਦੇ ਵਿੱਚ ਹੁੰਦੀ ਹੈ।
ਅੱਛਾ ਗੁਰਲੀਨ ਜੀ, ਤੁਹਾਡੀ ਟੀਮ ਕਿੱਦਾਂ ਹੈਲਪ ਕਰਦੀ ਹੈ ਮਤਲਬ ਇਸ ਕੰਮ ਦੇ ਵਿੱਚ? ਕੀ ਕੋਈ ਮਤਲਬ ਗੱਲਬਾਤ ਦੇ ਜ਼ਰੀਏ ਇਕੱਠੇ ਹੁੰਨੇ ਹੋ, ਕੋਈ ਇਸ ਤਰ੍ਹਾਂ ਦਾ ਕੋਈ ਪਲੇਟਫਾਰਮ ਬਣਾਉਂਦੇ ਹੋ, ਕਿਤੇ ਜਾ ਕੇ ਬੈਠ ਕੇ ਗੱਲ ਕਰਦੇ ਹੋ, ਕੀ ਕਰਦੇ ਹੋ ਉਸ ਦੇ ਲਈ?
ਜੀ ਜਿਹੜੀਆਂ ਸਾਨੂੰ ਇਨਕੁਆਇਰੀਜ਼ ਆਉਂਦੀਆਂ ਹੈਗੀਆਂ ਕੁਛ ਵੀ, ਉਹ ਸਾਡੇ ਫੇਸਬੁੱਕ ਗਰੁੱਪ ਹੈਗਾ ਉਹਦੇ ਵਿੱਚ ਸਿੱਧੀਆਂ ਪੋਸਟ ਹੁੰਦੀਆਂ। ਸੋ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈਗੀ ਆ, ਸਪੋਜ਼ ਕੋਈ ਮੂਵ ਕਰ ਰਿਹਾ ਕਿਸੇ ਸਿਟੀ ਤੋਂ ਦੂਜੇ ਸਿਟੀ ਐਂਡ ਉੱਥੇ ਉਹਨੂੰ ਕੰਮ ਦੀ ਲੋੜ ਆ, ਤਾਂ ਉੱਥੇ ਰਿਕੁਐਸਟ ਆਪਦੀ ਪੋਸਟ ਕਰ ਦਿੰਦੇ ਆ ਗਰੁੱਪ ਦੇ ਵਿੱਚ ਕਿ ਮੈਨੂੰ ਜੋਬ ਦੀ ਜ਼ਰੂਰਤ ਆ ਜਾਂ ਮੈਨੂੰ ਅਕੋਮੋਡੇਸ਼ਨ ਦੀ ਜ਼ਰੂਰਤ ਆ। ਜੋ ਕੋਈ ਉੱਥੇ ਆਲਰੇਡੀ ਰਹਿ ਰਹੇ ਆ ਉਸ ਸ਼ਹਿਰ ਦੇ ਵਿੱਚ, ਉਹ ਆ ਕੇ ਉੱਥੇ ਨੀਚੇ ਕਮੈਂਟ ਕਰ ਦਿੰਦੇ ਆ ਕਿ ਜੇ ਕੋਈ ਜੋਬ ਅਵੇਲੇਬਲ ਹੈਗੀ ਆ। ਬਾਕੀ ਜਿਹੜੇ ਸਾਡੇ ਸੋਸ਼ਲ ਮੀਡੀਆ ਮੈਨੇਜ ਕਰਦੇ ਆ ਉਹ ਕੰਟੀਨਿਊਸਲੀ ਪੋਸਟ ਕਰਦੇ ਰਹਿੰਦੇ ਆ ਅਬਾਊਟ ਜੋਬਸ ਜਿੱਥੇ ਜਿੱਥੇ ਵੀ ਅਵੇਲੇਬਲ ਹੁੰਦੀਆਂ, ਲਾਈਕ ਜੇ ਵਿਨੀਪੈਗ ਦੇ ਵਿੱਚ ਆਇਆ, ਵੈਨਕੂਵਰ ਦੇ ਵਿੱਚ, ਜਿੱਥੇ ਜਿੱਥੇ ਵੀ ਅਵੇਲੇਬਲ ਹੁੰਦੀਆਂ ਉਹਦੇ ਬਾਰੇ ਉਹ ਪੋਸਟ ਕਰਦੇ ਰਹਿੰਦੇ ਆ। ਸੋ ਜ਼ਿਆਦਾ ਕੰਮ ਕਾਰ ਜਿਹੜਾ ਵੀਕੇਅਰ ਦਾ ਚੱਲਦਾ ਉਹ ਫੇਸਬੁੱਕ ਗਰੁੱਪ ਦੇ ਵਿੱਚ ਚੱਲਦਾ। ਜੇ ਕਿਸੇ ਨੂੰ ਕੋਈ ਵੀ ਪਰਟੀਕੁਲਰ ਇਨਕੁਆਇਰੀ ਹੁੰਦੀ ਆ, ਕੋਈ ਪਰਟੀਕੁਲਰ ਸਪੈਸੀਫਿਕ ਕੇਸ ਹੈਗਾ ਕੋਈ ਜਾਂ ਕੋਈ ਸਪੈਸੀਫਿਕ ਰਿਕੁਐਸਟ ਹੈਗੀ ਆ, ਉਹ ਈਦਰ ਸਾਨੂੰ ਪਰਸਨਲੀ, ਸਾਡੇ ਜਿਹੜੇ 5 ਕੋ-ਫਾਊਂਡਰ ਅਸੀਂ ਆ ਤਾਂ ਸਾਨੂੰ ਪਰਸਨਲੀ ਕੰਟੈਕਟ ਕਰ ਲੈਂਦੇ ਆ ਉਹ, ਜਾਂ ਫਿਰ ਸਾਡੀ ਈਮੇਲ ਹੈਗੀ ਆ info@teamvcare.ca। ਸੋ ਸਾਨੂੰ ਉਹ ਪਰਸਨਲੀ ਲਾਈਕ ਉਹ ਈਮੇਲ ਕਰ ਸਕਦੇ ਆ। ਸੋ ਅਸੀਂ ਈਮੇਲ ਦੇ ਥਰੂ ਉਹਨਾਂ ਦੀ ਇਨਕੁਆਇਰੀ ਦੇਖ ਕੇ ਅੱਗੇ ਜਿਹਨੂੰ ਵੀ ਫਾਰਵਰਡ ਕਰਨੀ ਹੈ, ਵੈਦਰ ਇਟਸ ਇਮੀਗ੍ਰੇਸ਼ਨ ਕੰਸਲਟੈਂਟ ਔਰ ਕੋਈ ਵੀ ਹੈਲਪ ਜੋ ਕਰ ਸਕਦਾ ਵਾਲੰਟੀਅਰ ਹੈਗੇ ਆ ਸਾਡੇ ਨਾਲ, ਤਾਂ ਅਸੀਂ ਉੱਧਰ ਫਾਰਵਰਡ ਕਰ ਦਿੰਦੇ ਹਾਂ। ਜਿਹੜਾ ਟੀਮ ਦਾ ਵਿਚਲਾ ਕੰਮ ਹੈਗਾ ਉਹ ਅਸੀਂ ਯਾਰ ਰੈਗੂਲਰ ਮਿਲਦੇ ਹਾਂ ਆਪਸ ਦੇ ਵਿੱਚ ਬੈਠ ਕੇ, ਕੋਈ ਸਪੈਸੀਫਿਕ ਕੇਸ ਹੁੰਦਾ ਉਹਨੂੰ ਡਿਸਕਸ ਕਰਦੇ ਹਾਂ ਉਹਦੇ ਬਾਰੇ 5 ਸਲਾਹ ਕਰਕੇ, ਐਂਡ ਦੈਨ ਵਾਲੰਟੀਅਰਸ ਤੋਂ ਹੈਲਪ ਲੈ ਕੇ, ਸੋ ਫਿਰ ਅਸੀਂ ਉੱਦਾਂ ਉਹਦੇ ਤੇ ਕੰਮ ਕਰਦੇ ਹਾਂ।
ਅੱਛਾ ਗੁਰਲੀਨ ਜੀ, ਇਹਦੇ ਵਿੱਚ ਸਿਰਫ ਵਿਦਿਆਰਥੀ ਹੀ ਆ ਸਕਦੇ ਨੇ ਜਾਂ ਕੋਈ ਹੋਰ ਵੀ ਮਤਲਬ ਆ ਸਕਦਾ, ਕੋਈ ਹੋਰ ਵੀ ਤੁਹਾਡੇ ਨਾਲ ਗੱਲ ਕਰ ਸਕਦਾ?
ਜੀ ਜਦੋਂ ਅਸੀਂ ਸਟਾਰਟਿੰਗ ਕੀਤੀ ਸੀਗੀ ਆਰਗੇਨਾਈਜੇਸ਼ਨ ਸਾਡੀ ਇੰਟਰਨੈਸ਼ਨਲ ਸਟੂਡੈਂਟ ਲਈ ਸਟਾਰਟ ਕੀਤੀ ਸੀਗੀ, ਕਿਉਂਕਿ ਸਾਨੂੰ ਲੱਗਦਾ ਸੀ ਕਿ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਆਉਂਦੀਆਂ, ਉਹਨਾਂ ਕੋਲ ਇੱਥੇ ਇੱਕ ਸਪੋਰਟ ਸਿਸਟਮ ਨਹੀਂ ਹੁੰਦਾ ਜੋ ਉਹਨਾਂ ਨੂੰ ਚਾਹੀਦਾ। ਸੋ ਅਸੀਂ ਉਹ ਸਪੋਰਟ ਸਿਸਟਮ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਲਈ ਸਟਾਰਟ ਕੀਤਾ ਸੀਗਾ। ਬਟ ਯੈਸ, ਇਟਸ ਸਰਬੱਤ ਦਾ ਭਲਾ, ਸੋ ਲਾਈਕ ਐਨੀ ਵਨ ਕੈਨ, ਕੋਈ ਵੀ ਆ ਸਕਦਾ। ਆਪਾਂ ਇਹ ਨਹੀਂ ਕਹਿ ਰਹੇ ਕਿ ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਨਹੀਂ ਹੈਗਾ ਤਾਂ ਅਸੀਂ ਹੈਲਪ ਨਹੀਂ ਕਰਾਂਗੇ, ਕਿਸੇ ਨੂੰ ਵੀ ਜੋਬ ਦੀ ਜ਼ਰੂਰਤ ਹੈਗੀ ਆ, ਉਹਨਾਂ ਨੂੰ ਕੋਈ ਮੈਂਟਲ ਹੈਲਥ ਇਸ਼ੂਜ਼ ਬਾਰੇ ਪ੍ਰੋਬਲਮ ਹੈਗੀ ਆ, ਗੱਲਬਾਤ ਕਰਨਾ ਚਾਹੁੰਦੇ ਆ, ਹਾਂਜੀ ਅਸੀਂ ਆਲਵੇਜ਼ ਇੱਥੇ ਹੈਗੇ ਆ ਉਹਨਾਂ ਦੀ ਹੈਲਪ ਕਰਨ ਲਈ।
ਜੀ ਬਹੁਤ ਵਧੀਆ। ਅੱਛਾ ਮੈਂ ਭੈਣਾਂ ਦੀ ਗੱਲ ਜ਼ਰੂਰ ਕਰਨਾ ਚਾਹਾਂਗੀ, ਕੁੜੀਆਂ ਹਨਾ, ਜਿੱਦਾਂ ਸਾਡੀਆਂ ਕੁੜੀਆਂ ਨੇ ਜਿਨ੍ਹਾਂ ਨੂੰ ਇੱਦਾਂ ਹੁੰਦਾ ਕਿ ਪਹਿਲਾਂ ਇੱਦਾਂ ਹੁੰਦਾ ਸੀਗਾ ਗੁਰਲੀਨ ਜੀ ਕਿ ਘਰੋਂ ਬਾਹਰ ਵੀ ਨਿਕਲਣ ਤੋਂ ਨਾ ਰੋਕ ਹੁੰਦੀ ਸੀ, ਪਰ ਹੁਣ ਦੇਖੋ ਕਿੰਨਾ ਸਮਾਂ ਬਦਲ ਗਿਆ ਕਿ ਵਿਦੇਸ਼ਾਂ ਦੇ ਵੱਲ ਮਾਪੇ ਆਪ ਘੱਲਦੇ ਨੇ ਕੁੜੀਆਂ ਨੂੰ ਕਿ ਆਪਣਾ ਤੁਸੀਂ ਫਿਊਚਰ ਬਣਾਓ, ਤੇ ਜੋ ਕਿ ਬੜੀ ਚੰਗੀ ਗੱਲ ਹੈ, ਬਹੁਤ ਵਧੀਆ ਗੱਲ ਹੈ ਕੁੜੀਆਂ ਦੇ ਲਈ, ਸਟੂਡੈਂਟਸ ਦੇ ਲਈ ਅੱਗੋਂ। ਵੈਸੇ ਇਹ ਨਹੀਂ ਪਤਾ ਹੁੰਦਾ ਕਿ ਕਿੱਦਾਂ ਦਾ ਮਾਹੌਲ ਮਿਲਣਾ। ਅੱਛਾ ਕੋਈ ਖਾਸ ਤੌਰ ਤੇ ਕੋਈ ਕੁੜੀਆਂ ਦੇ ਲਈ ਵੀ ਕਿਸੇ ਤਰ੍ਹਾਂ ਦੇ ਕੋਈ ਫੈਸਿਲਿਟੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਉਹਨਾਂ ਦੇ ਲਈ ਵੀ?
ਜੀ ਪਰਟੀਕੁਲਰਲੀ ਇੱਥੇ ਜਿੱਥੇ ਵੈਨਕੂਵਰ ਮੈਂ ਰਹਿ ਰਹੀ ਹਾਂ, ਪਰਟੀਕੁਲਰਲੀ ਗੱਲ ਕਰਾਂ, ਸੋ ਕੁਛ ਵੀ ਜੈਂਡਰ ਬੇਸਡ ਨਹੀਂ ਹੈਗਾ ਕਿ ਕੁੜੀਆਂ ਨੂੰ ਆਪਾਂ ਜ਼ਿਆਦਾ ਕੁਛ ਦੇ ਰਹੇ ਹਾਂ ਜਾਂ ਮੁੰਡਿਆਂ ਨੂੰ ਘੱਟ ਦੇ ਰਹੇ ਹਾਂ। ਸੋ ਇੱਥੇ ਜਿਹੜੀ ਆਪਾਂ ਆਲਵੇਜ਼ ਫੈਮਿਨਿਜ਼ਮ ਦੀ ਗੱਲ ਕਰਦੇ ਹਾਂ ਕਿ ਕੁੜੀਆਂ ਤੇ ਮੁੰਡੇ ਬਰਾਬਰ ਹੋਣੇ ਚਾਹੀਦੇ ਆ, ਇੱਥੇ ਐਚਓਐਲ ਦੇ ਵਿੱਚ ਜਦੋਂ ਆਪਾਂ ਕੈਨੇਡਾ ਆ ਜਾਂਦੇ ਹਾਂ ਉੱਥੇ ਐਚਓਐਲ ਦੇ ਵਿੱਚ ਮੁੰਡੇ ਤੇ ਕੁੜੀਆਂ ਬਰਾਬਰ ਆ, ਜੋ ਕੰਮ ਮੁੰਡੇ ਕਰ ਰਹੇ ਆ ਉਹੀ ਕੰਮ ਕੁੜੀਆਂ ਕਰ ਰਹੀਆਂ, ਜਿੱਥੇ ਮੁੰਡੇ ਡਬਲ ਸ਼ਿਫਟਾਂ ਲਾ ਰਹੇ ਆ ਉੱਥੇ ਕੁੜੀਆਂ ਵੀ ਲਾ ਰਹੀਆਂ, ਜਿੱਥੇ ਮੁੰਡੇ ਰਾਤ ਦੀਆਂ ਸ਼ਿਫਟਾਂ ਲਾਉਂਦੇ ਆ ਉੱਥੇ ਕੁੜੀਆਂ ਵੀ ਰਾਤ ਦੀਆਂ ਸ਼ਿਫਟਾਂ ਲਾਉਂਦੀਆਂ। ਸੋ ਇੱਥੇ ਕੁਛ ਵੀ ਜੈਂਡਰ ਬੇਸਡ ਪ੍ਰਾਇਓਰਿਟੀ ਨਹੀਂ ਹੈਗੀ ਕਿ ਫੀਮੇਲਸ ਨੂੰ ਆਪਾਂ ਜ਼ਿਆਦਾ ਪ੍ਰਾਇਓਰਿਟੀ ਦਿੰਦੇ ਹਾਂ। ਸੋ ਐਵਰੀਥਿੰਗ ਇਕੁਅਲ, ਆਲਦੋ ਯਾਰ ਜਿਵੇਂ ਹੁੰਦਾ ਕਿ ਕੁਛ ਕੰਸਟਰਕਸ਼ਨ ਦੇ ਕੰਮ ਹੁੰਦੇ ਆ, ਭਾਰੇ ਕੰਮ ਹੁੰਦੇ ਆ ਉਹ ਮੁੰਡੇ ਕਰਦੇ ਆ, ਕੁੜੀਆਂ ਉਹਨਾਂ 'ਚ ਘੱਟ ਜਾਂਦੀਆਂ, ਬਟ ਪ੍ਰਾਇਓਰਿਟੀਜ਼ ਵਾਈਜ਼ ਸਾਰਿਆਂ ਨੂੰ ਉਹੀ ਫੈਸਿਲਿਟੀਜ਼ ਆ, ਉਹੀ ਸਰਵਿਸਿਜ਼ ਆ, ਸੋ ਸਾਰਿਆਂ ਲਈ ਇਕੁਅਲ ਹੈ ਜੀ ਇੱਥੇ।
ਅੱਛਾ ਗੁਰਲੀਨ ਜੀ, ਕਈ ਵਾਰ ਇੱਦਾਂ ਹੁੰਦਾ ਨਾ ਕਿ ਕੋਈ ਨਾ ਕੋਈ ਪਰੇਸ਼ਾਨੀ ਦੇ ਵਿੱਚ ਹੁੰਦਾ, ਕੋਈ ਮੈਂਟਲ ਹੈਲਥ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਕੋਈ ਦਿੱਕਤ ਹੁੰਦੀ ਹੈ, ਕੋਈ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਕੋਈ ਬੱਚਾ ਕੋਈ ਸਟੂਡੈਂਟ, ਤਾਂ ਉਹ ਕਈ ਵਾਰੀ ਕੁੜੀਆਂ ਦੀ ਮੈਂ ਖਾਸ ਤੌਰ ਤੇ ਗੱਲ ਕਹਿੰਦੀ ਦੱਸ ਨੀ ਪਾਉਂਦੇ, ਮੁੰਡੇ ਵੀ ਹੁੰਦੇ ਨੇ ਏਦਾਂ ਹੀ ਕਿ ਉਹ ਦੱਸ ਨੀ ਪਾਉਂਦੇ ਹੁੰਦੇ ਕਿ ਅਸੀਂ ਕਿੱਦਾਂ ਦੀ ਸਥਿਤੀ ਦੇ ਵਿੱਚੋਂ ਲੰਘ ਰਹੇ ਆ, ਅਸੀਂ ਕਿਹਦੇ ਨਾਲ ਗੱਲ ਸ਼ੇਅਰ ਕਰੀਏ, ਕਿਉਂਕਿ ਘਰਦਿਆਂ ਨਾਲ ਕਰਦੇ ਨੇ ਬੈਕ ਹੋਮ, ਤਾਂ ਫਿਰ ਉਥੋਂ ਉਹਨਾਂ ਨੂੰ ਹੁੰਦਾ ਵੀ ਉਹ ਪਰੇਸ਼ਾਨ ਹੋਣਗੇ ਸਾਨੂੰ ਲੈ ਕੇ, ਤੇ ਉੱਥੇ ਵੀ ਉਹ ਕਿਸੇ ਨਾਲ ਗੱਲ ਨੀ ਕਰ ਪਾਉਂਦੇ। ਸੋ ਏਦਾਂ ਦੀ ਸਥਿਤੀ ਜਦੋਂ ਬਣ ਜਾਂਦੀ ਹੈ ਤੇ ਉਦੋਂ ਤੁਸੀਂ ਕਿਸ ਤਰ੍ਹਾਂ ਮਦਦ ਕਰਦੇ ਹੋ?
ਜੀ, ਮੈਂਟਲ ਹੈਲਥ ਇਸ਼ੂਜ਼ ਬਾਰੇ ਆਲਵੇਜ਼ ਹੀ ਇਹ ਪ੍ਰੋਬਲਮ ਹੁੰਦੀ ਹੈ ਕਿ ਆਪਾਂ ਉਸ ਬਾਰੇ ਗੱਲ ਨਹੀਂ ਕਰਦੇ। ਸਟਾਰਟਿੰਗ ਦੇ ਵਿੱਚ ਆਪਾਂ ਨੂੰ ਸਾਰਿਆਂ ਦੇ ਸਪੈਸੀਫਿਕ ਕੇਸਿਸ ਹੁੰਦੇ ਆ, ਸੋ ਟੂ ਬੀ ਕਲੀਅਰ ਕਿ ਮੈਂ ਇਹ ਨਹੀਂ ਕਹਿ ਰਹੀ ਕਿ ਸਾਰਿਆਂ ਦਾ ਸੇਮ ਹੀ ਹੁੰਦਾ, ਹੈ ਨਾ। ਸੋ ਐਵਰੀ ਵਨ ਹੈਜ਼, ਮਤਲਬ ਸਾਰਿਆਂ ਦਾ ਆਪਦਾ ਡਿਫਰੈਂਟ ਡਿਫਰੈਂਟ ਹੁੰਦਾ ਕਿ ਕਿਵੇਂ ਉਹਨਾਂ ਦੀ ਸਿਚੁਏਸ਼ਨ ਹੈਗੀ ਆ, ਕੀ ਰੀਜ਼ਨਸ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈਗੀ ਆ। ਸੋ ਸਟਾਰਟਿੰਗ ਦੇ ਵਿੱਚ ਮੇਨ ਇਸ਼ੂ ਇਹੀ ਹੁੰਦਾ ਕਿ ਆਪਾਂ ਉਹਦੇ ਬਾਰੇ ਗੱਲ ਨਹੀਂ ਕਰ ਪਾਉਂਦੇ, ਜਾਂ ਤਾਂ ਆਪਾਂ ਨੂੰ ਆਪ ਨੂੰ ਹੀ ਨਹੀਂ ਪਤਾ ਹੁੰਦਾ ਕਿ ਮੈਨੂੰ ਐਨਜਾਇਟੀ ਹੋ ਰਹੀ ਆ, ਆਪਾਂ ਨੂੰ ਆਪ ਨੂੰ ਨਹੀਂ ਸਮਝ ਆਉਂਦੀ ਕਿ ਇਹ ਚੀਜ਼ ਹੈ ਕੀ। ਆਪਣੇ ਲਾਈਕ ਇੱਕ ਬੇਸਿਕ ਆਪਾਂ ਕਹਿ ਦਿੰਦੇ ਹਾਂ ਕਿ ਮੈਨੂੰ ਘਬਰਾਹਟ ਹੁੰਦੀ ਆ ਚੀਜ਼ਾਂ ਨੂੰ ਦੇਖ ਕੇ ਜਾਂ ਕਿਸੇ ਸਿਚੁਏਸ਼ਨ ਤੇ, ਰਾਈਟ। ਸੋ ਆਪਾਂ ਫਿਗਰ ਆਊਟ ਹੀ ਨਹੀਂ ਕਰ ਪਾਉਂਦੇ ਕਿ ਮੈਨੂੰ ਐਨਜਾਇਟੀ ਹੋ ਰਹੀ ਹੈ, ਤਾਂ ਆਪਾਂ ਉਹਦੇ ਬਾਰੇ ਗੱਲ ਨਹੀਂ ਕਰਦੇ, ਫਰਸਟਲੀ ਜਿਹੜੀ ਚੀਜ਼ ਹੁੰਦੀ ਆ। ਸੈਕਿੰਡਲੀ, ਇੱਥੇ ਰਹਿ ਕੇ ਮੇਨਲੀ ਇੰਟਰਨੈਸ਼ਨਲ ਸਟੂਡੈਂਟਸ ਵਿੱਚ ਹੁਣ ਬਹੁਤ ਜ਼ਿਆਦਾ ਕੇਸਿਸ ਵੱਧ ਰਹੇ ਆ ਮੈਂਟਲ ਹੈਲਥ ਇਸ਼ੂਜ਼ ਦੇ। ਰੀਜ਼ਨ ਇਜ਼ ਕਿ ਸਾਰਿਆਂ ਨੂੰ ਪ੍ਰੋਬਲਮਸ ਆ ਰਹੀਆਂ, ਸਪੈਸ਼ਲੀ ਆ ਪੈਂਡੈਮਿਕ ਦੇ ਵਿੱਚ ਬਹੁਤ ਪ੍ਰੋਬਲਮਸ ਆ ਰਹੀਆਂ ਸੀ, ਪਰ ਉਹ ਘਰੇ ਗੱਲ ਨਹੀਂ ਕਰਦੇ, ਕਿਉਂਕਿ ਆਪਾਂ ਨੂੰ ਇੱਥੇ ਇੰਟਰਨੈਸ਼ਨਲ ਸਟੂਡੈਂਟ ਨੂੰ ਪ੍ਰੋਬਲਮ ਇਹ ਕਿ ਘਰ ਦੇ ਬਹੁਤ ਦੂਰ ਬੈਠੇ ਆ, ਜੇ ਉਹਨਾਂ ਨੂੰ ਥੋੜੀ ਜਿਹੀ ਵੀ ਪ੍ਰੋਬਲਮ ਦੱਸਦੇ ਆ, ਨਿੱਕੀ ਜਿਹੀ ਵੀ ਗੱਲ ਦੱਸਦੇ ਆ, ਉਹਨਾਂ ਲਈ ਉਹ ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਆ, ਉਹ ਬਹੁਤ ਜ਼ਿਆਦਾ ਫਿਕਰ ਕਰਦੇ ਆਪਦੇ ਬੱਚਿਆਂ ਦਾ। ਸੋ ਇਸੇ ਲਈ ਜਿਹੜੀਆਂ ਮੈਂਟਲ ਹੈਲਥ ਸਪੋਰਟ ਸਿਸਟਮ ਇੱਥੇ ਜਿਹੜਾ ਬਣਾਉਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਉਹ ਇਸੇ ਲਈ ਹੈ ਕਿ ਜੇ ਤੁਸੀਂ ਆਪਦੇ ਘਰਦਿਆਂ ਨਾਲ ਨਹੀਂ ਗੱਲ ਕਰ ਪਾ ਰਹੇ, ਤਾਂ ਐਟਲੀਸਟ ਸਾਡੇ ਨਾਲ ਕੰਟੈਕਟ ਕਰੋ, ਅਸੀਂ ਵੀ ਆਰ ਵਨ ਆਫ ਯੂ ਗਾਈਜ਼, ਹੈ ਨਾ, ਅਸੀਂ ਤੁਹਾਡੇ ਵਿੱਚੋਂ ਹੀ ਇੱਕ ਹਾਂ, ਅਸੀਂ ਜੋ ਪ੍ਰੋਬਲਮਸ ਤੁਹਾਨੂੰ ਪੜ੍ਹਾਈ ਚ ਆ ਰਹੀਆਂ ਜਾਂ ਤੁਹਾਨੂੰ ਕੋਈ ਕੰਮ ਤੇ ਪ੍ਰੋਬਲਮਸ ਆ ਰਹੀਆਂ, ਅਸੀਂ ਵੀ ਉਹਨਾਂ ਪ੍ਰੋਬਲਮਸ ਦੇ ਵਿੱਚੋਂ ਹੀ ਨਿਕਲੇ ਹਾਂ। ਸੋ ਅਸੀਂ ਤੁਹਾਡੀ ਪੋਜੀਸ਼ਨ ਤੇ ਹੋ ਕੇ ਕਿਤੇ ਨਾ ਕਿਤੇ ਕੰਪਲੀਟਲੀ ਨਹੀਂ ਸਮਝ ਸਕਦੇ, ਤੁਹਾਡੀ ਪਰਸਨਲ ਆ ਕੁਛ ਵੀ ਹੋ ਸਕਦਾ, ਬਟ ਕਿਤੇ ਨਾ ਕਿਤੇ ਅਸੀਂ ਥੋੜਾ ਬਹੁਤ ਰਿਲੇਟ ਕਰ ਸਕਦੇ ਹਾਂ ਕਿ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਜਾਂ ਕਿਉਂ ਆ ਰਹੀ ਹੈ ਪ੍ਰੋਬਲਮ। ਸੋ ਇਸੇ ਲਈ ਜਿਹੜਾ ਸਪੋਰਟ ਸਿਸਟਮ ਇੱਥੇ ਆਪਾਂ ਬਣਾ ਰਹੇ ਹਾਂ ਕਿ ਸਾਡੇ ਨਾਲ ਗੱਲਬਾਤ ਕਰੋ। ਰੀਸੈਂਟਲੀ ਲਾਈਕ ਪਿਛਲੇ ਜੇ ਮੈਂ ਇੱਕ ਹਫ਼ਤੇ ਦੀ ਗੱਲ ਕਰਾਂ ਤਾਂ ਬਹੁਤ ਏਦਾਂ ਦੇ ਕੇਸਿਸ ਆਏ ਆ ਜਿੱਥੇ ਲਾਈਕ ਮੈਨੂੰ ਮੈਸੇਜਸ ਆਏ ਆ ਜਿੱਥੇ ਕੁੜੀਆਂ ਕੰਟੈਕਟ ਕਰਨਾ ਚਾਹੁੰਦੀਆਂ ਅਬਾਊਟ ਦੇਅਰ ਮੈਂਟਲ ਹੈਲਥ ਕਿ ਹਾਂ ਉਹਨਾਂ ਨੂੰ ਐਨਜਾਇਟੀ ਹੋ ਰਹੀ ਆ ਜਾਂ ਉਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਆ। ਸੋ ਹੌਲੀ ਹੌਲੀ ਉਹ ਚੀਜ਼ ਜਿਹੜਾ ਆਪਣੇ ਸਟਿਗਮਾ ਬਣਿਆ ਹੋਇਆ ਕਿ ਆਪਦੀ ਮੈਂਟਲ ਹੈਲਥ ਬਾਰੇ ਗੱਲ ਨਾ ਕਰੋ, ਸੋ ਹੌਲੀ ਹੌਲੀ ਉਹ ਟੁੱਟ ਰਿਹਾ ਤੇ ਹੌਲੀ ਹੌਲੀ ਸਾਹਮਣੇ ਆ ਰਹੇ ਆ ਬੱਚੇ ਗੱਲਬਾਤ ਕਰਨ ਲਈ।
ਗੁੱਡ, ਸੋ ਇਹ ਚੰਗੀ ਗੱਲ ਹੈ। ਸੋ ਕਿਤੇ ਨਾ ਕਿਤੇ ਇਹਨੂੰ ਦੂਸਰੇ ਨਜ਼ਰੀਏ ਦੇ ਨਾਲ ਨਾ ਵੇਖਿਆ ਜਾਏ ਕਿ ਮੈਂਟਲ ਹੈਲਥ ਆ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਜਾਂ ਕੁਛ ਹੈ। ਸੋ ਏਦਾਂ ਦਾ ਕੁਛ ਨਹੀਂ ਹੈ, ਬਲਕਿ ਇਹਦਾ ਇਲਾਜ ਵੀ ਬੜਾ ਆਸਾਨ ਹੈ। ਪਰ ਮੁਸ਼ਕਿਲ ਇਸ ਕਰਕੇ ਆ ਜਾਂਦਾ ਕਿ ਜਦੋਂ ਸਾਨੂੰ ਪਤਾ ਕਰਨਾ ਹੀ ਸਭ ਤੋਂ ਮੁਸ਼ਕਿਲ ਹੈ ਕਿ ਸਾਨੂੰ ਇਹ ਚੀਜ਼ ਹੋ ਰਹੀ ਆ, ਤੇ ਜੇ ਇਹਦਾ ਪਤਾ ਲੱਗ ਜੇ ਤਾਂ ਫਿਰ ਇਹਦਾ ਫੌਰਨ ਇਲਾਜ ਵੀ ਹੋ ਜਾਂਦਾ। ਸੋ ਪਤਾ ਕਿੱਦਾਂ ਕਰਨਾ, ਕਿਸੇ ਨਾਲ ਜਦੋਂ ਆਪਾਂ ਗੱਲ ਸ਼ੇਅਰ ਕਰਾਂਗੇ, ਕਨਵਰਸੇਸ਼ਨ ਕਰਾਂਗੇ, ਸੋ ਇੱਕ ਬੜਾ ਵੱਡਾ ਰੋਲ ਹੈ ਕਨਵਰਸੇਸ਼ਨ ਦਾ, ਗੱਲਬਾਤ ਕਰਕੇ ਆਪਣੇ ਦੁੱਖ ਨੂੰ ਹੌਲਾ ਕਰਨ ਦਾ ਤੇ ਉਹਦਾ ਹੱਲ ਕੱਢਣ ਦੇ ਲਈ। ਮੇਰੇ ਖਿਆਲ ਨਾਲ ਗੁਰਲੀਨ ਜੀ ਔਰ ਗੁਰਲੀਨ ਜੀ ਦੀ ਟੀਮ ਪੂਰੀ ਜਿਹੜੀ ਆ ਉਹ ਹਮੇਸ਼ਾ ਤਿਆਰ ਪਰ ਤਿਆਰ ਬੈਠੀ ਹੈ। ਸੋ ਜਿੱਦਾਂ ਗੁਰਲੀਨ ਜੀ ਨੇ ਕਿਹਾ, ਤੇ ਗੁਰਲੀਨ ਜੀ ਕਿਸ ਤਰੀਕੇ ਦੇ ਨਾਲ ਲੋਕ ਤੁਹਾਡੇ ਨਾਲ ਜੁੜ ਸਕਦੇ ਨੇ, ਇੰਟਰਨੈਸ਼ਨਲ ਸਟੂਡੈਂਟਸ ਤੁਹਾਡੇ ਨਾਲ ਆਪਣੀ ਕੋਈ ਵੀ ਗੱਲ ਜਿਹੜੀ ਆ ਕਿਸੇ ਵੀ ਤਰ੍ਹਾਂ ਦੀ ਗੱਲ ਸ਼ੇਅਰ ਕਰਨਾ ਚਾਹੁੰਦੇ ਨੇ ਇਸ ਵਕਤ, ਤੇ ਉਹ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ, ਕਿਹੜੇ ਕਿਹੜੇ ਤਰੀਕੇ ਨੇ, ਕਿੱਥੇ ਕਿੱਥੇ ਕਿਵੇਂ ਕਿਵੇਂ ਸਾਂਝ ਪਾਈ ਜਾ ਸਕਦੇ, ਕੋਈ ਨੰਬਰ ਤੁਸੀਂ ਦੱਸਣਾ ਚਾਹੋ ਜੀ?
ਜੀ, ਆਪਣੇ ਨਾਲ ਕੰਟੈਕਟ ਕਰਨ ਲਈ ਸਾਰਿਆਂ ਨਾਲੋਂ ਸਿੱਧਾ ਤਰੀਕਾ ਈਮੇਲ ਹੈਗੀ ਹੈ info@teamwecare.ca। ਕੋਈ ਵੀ ਉਹਨਾਂ ਨੂੰ ਕੋਈ ਪਰਸਨ ਇਸ਼ੂ ਹੈ ਜੋ ਉਹ ਪਬਲਿਕ ਪਲੇਟਫਾਰਮ ਤੇ ਨਹੀਂ ਗੱਲ ਕਰ ਸਕਦੇ ਤਾਂ ਉਹ ਸਾਨੂੰ ਈਮੇਲ ਕਰ ਸਕਦੇ ਆ। ਪੰਜੇ ਕੋ-ਫਾਊਂਡਰਸ ਦੇ ਸਾਡੇ ਜਿਹੜੇ ਅਕਾਊਂਟ ਹੈਗੇ ਆ ਉਹ ਫੇਸਬੁੱਕ ਗਰੁੱਪ ਦੇ ਵਿੱਚ, ਜੇ ਤੁਸੀਂ ਡਿਟੇਲਸ ਦੇ ਵਿੱਚ ਜਾਓਗੇ ਤਾਂ ਸਾਡੇ ਪੰਜ ਜਣੇ ਦੇ ਅਕਾਊਂਟ ਹੈਗੇ ਆ, ਤਾਂ ਤੁਸੀਂ ਸਾਨੂੰ ਈਮੇਲ ਕਰ ਮੈਸੇਜ ਕਰ ਸਕਦੇ ਹੋ ਸਾਨੂੰ ਫੇਸਬੁੱਕ ਦੇ ਉੱਤੇ, ਤਾਂ ਸਾਨੂੰ ਮੈਸੇਜ ਕਰ ਸਕਦੇ ਹੋ। ਪਲੱਸ ਜੇ ਕੋਈ ਜਨਰਲ ਇਨਕੁਆਇਰੀ ਹੈ ਕਿਸੇ ਚੀਜ਼ ਬਾਰੇ, ਕੋਈ ਜਨਰਲ ਇਨਫੋਰਮੇਸ਼ਨ ਲੈਣੀ ਹੈਗੀ, ਕਈ ਵਾਰੀ ਸਾਡੇ ਨਾਲ ਵੱਧ ਇਨਫੋਰਮੇਸ਼ਨ ਜਿਹੜੇ ਸਾਡੇ ਵਾਲੰਟੀਅਰਸ ਗਰੁੱਪ ਦੇ ਵਿੱਚ ਬੈਠੇ ਆ, ਸਾਡੇ ਐਕਟਿਵ ਮੈਂਬਰਸ ਬੈਠੇ ਆ, ਉਹਨਾਂ ਕੋਲੇ ਵੱਧ ਇਨਫੋਰਮੇਸ਼ਨ ਹੁੰਦੀ ਆ। ਸੋ ਜੇ ਤੁਸੀਂ ਜਨਰਲ ਇਨਕੁਆਇਰੀ ਹੈ ਕੋਈ ਤਾਂ ਤੁਸੀਂ ਗਰੁੱਪ ਦੇ ਵਿੱਚ ਪੋਸਟ ਕਰ ਸਕਦੇ ਹੋ, ਸੋ ਉੱਥੇ ਬਹੁਤ ਲੋਕ ਤੁਹਾਡੀ ਜਲਦ ਤੋਂ ਜਲਦ ਹੈਲਪ ਕਰ ਦਿੰਦੇ ਆ। ਪਲੱਸ ਆਪਣਾ ਇੰਸਟਾਗ੍ਰਾਮ ਤੇ ਪੇਜ ਵੀ ਹੈਗਾ ਟੀਮ ਵੀਕੇਅਰ, ਸੋ ਇੰਸਟਾਗ੍ਰਾਮ ਅਕਾਊਂਟ ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ।
ਠੀਕ ਹੈ ਜੀ, ਸੋ ਬਹੁਤ ਵਧੀਆ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਗੁਰਲੀਨ ਜੀ, ਤੁਹਾਡੀ ਸਾਰੀ ਟੀਮ ਇਸ ਲਈ ਮੁਬਾਰਕਬਾਦ ਦੀ ਹੱਕਦਾਰ ਹੈ। ਔਰ ਤੁਹਾਡਾ ਜਿਹੜਾ ਕੰਮ ਹੈ ਕਿ ਤੁਸੀਂ ਵਲੰਟੀਅਰ ਤੌਰ ਤੇ ਇਹ ਕੰਮ ਨੂੰ ਪਹਿਲ ਦਿੱਤੀ ਆ ਔਰ ਅੱਗੇ ਹੋ ਕੇ ਤੁਸੀਂ ਹੋਰਾਂ ਦੀ ਮਦਦ ਦੇ ਲਈ ਸਾਹਮਣੇ ਆਏ ਹੋ ਔਰ ਤੁਹਾਡੇ ਨਾਲ ਲੋਕ। ਅੱਛਾ, ਕਿਸੇ ਦੀ ਜ਼ਿੰਦਗੀ ਹੁਣ ਤੱਕ ਬਦਲੀ ਹੋਵੇ ਗੁਰਲੀਨ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਕੋਈ ਏਦਾਂ ਦਾ ਕੋਈ ਕਮੈਂਟ, ਕੋਈ ਏਦਾਂ ਦਾ ਕੋਈ ਮੈਸੇਜ ਜਾਂ ਕਾਲ ਤੁਹਾਨੂੰ ਆਈ ਹੋਵੇ ਕਿਸੇ ਵੱਲੋਂ ਕਿ ਸੱਚੀ ਗੱਲ ਕਰਕੇ ਬੜਾ ਵਧੀਆ ਲੱਗਿਆ ਤੇ ਸਾਡੀ ਜ਼ਿੰਦਗੀ ਬਦਲ ਗਈ?
ਜੀ ਬਹੁਤ, ਜਦੋਂ ਵੀ ਰੈਗੂਲਰਲੀ ਜਿੱਦਾਂ ਆਪਾਂ ਇਨਕੁਆਇਰੀਜ਼ ਹੈਂਡਲ ਕਰਦੇ ਆ ਕਿਸੇ ਨੂੰ, ਜੋਬ ਦੇ ਵਿੱਚ ਹੈਲਪ ਹੁੰਦੀ ਆ ਜਾਂ ਅਕੋਮੋਡੇਸ਼ਨ ਦੇ ਵਿੱਚ ਹੈਲਪ ਹੁੰਦੀ ਆ ਜਾਂ ਮੈਂਟਲ ਹੈਲਥ ਇਸ਼ੂਜ਼ ਦੇ ਵਿੱਚ ਇਹਨਾਂ ਦੀ ਹੈਲਪ ਹੁੰਦੀ ਆ, ਉਹਨਾਂ ਦੇ ਰੈਗੂਲਰਲੀ ਮੈਸੇਜਸ ਆਉਂਦੇ ਰਹਿੰਦੇ ਆ, ਪੜ੍ਹ ਕੇ ਬਹੁਤ ਵਧੀਆ ਲੱਗਦਾ। ਜਦੋਂ ਕਿਸੇ ਦੇ, ਬਹੁਤ ਵਾਰ ਏਦਾਂ ਹੋਇਆ ਕਿ ਕਿਸੇ ਦੇ ਪੇਰੈਂਟਸ ਦਾ ਇੰਡੀਆ ਤੋਂ ਮੈਸੇਜ ਆਇਆ ਕਿ ਉਹਨਾਂ ਦੀ ਬੇਟੀ ਨੂੰ ਜਾਂ ਉਹਨਾਂ ਦੇ ਬੇਟੇ ਨੂੰ ਜੋਬ ਮਿਲ ਗਈ ਆ, ਸੋ ਉਹਨਾਂ ਦਾ ਜਦੋਂ ਮੈਸੇਜ ਆਉਂਦਾ ਤਾਂ ਬੜੀ ਖੁਸ਼ੀ ਹੁੰਦੀ ਆ ਪੜ੍ਹ ਕੇ। ਇੱਕ ਸਕੂਨ ਜਿਹਾ ਮਿਲਦਾ ਕਿ ਆਪਾਂ ਕੁਛ ਕਰ ਰਹੇ ਹਾਂ ਤਾਂ ਇੱਕ ਕੁਛ ਚੰਗੇ ਲਈ ਕਰ ਰਹੇ ਹਾਂ ਤਾਂ ਕਿਸੇ ਦਾ ਉਹ ਭਲਾ ਹੋ ਰਿਹਾ, ਸੋ ਇਹ ਬਹੁਤ ਵਧੀਆ ਲੱਗਦਾ। ਹਾਂਜੀ
ਜੀ ਬਿਲਕੁਲ, ਤੇ ਇਸ ਵਕਤ ਜਾਂਦੇ ਜਾਂਦੇ ਸਾਡੇ ਤਮਾਮ ਸੁਣਨ ਵਾਲਿਆਂ ਦੇ ਲਈ ਤੁਸੀਂ ਕੋਈ ਮੈਸੇਜ, ਕੋਈ ਸੁਨੇਹਾ ਤੁਸੀਂ ਦੇਣਾ ਚਾਹੋ? ਜੀ
ਜੀ, ਆਪਾਂ ਆਲਵੇਜ਼ ਇੱਕੋ ਹੀ ਸੁਨੇਹਾ ਹੁੰਦਾ ਕਿ ਇੱਕ ਤਾਂ ਆਪਾਂ ਆਪਦੀ ਕਮਿਊਨਿਟੀ ਨੂੰ ਡਿਵਾਈਡ ਨਾ ਕਰੀਏ ਇਹ ਕਹਿ ਕੇ ਕਿ ਇੰਟਰਨੈਸ਼ਨਲ ਸਟੂਡੈਂਟ ਚੰਗੇ ਨੇ ਜਾਂ ਮਾੜੇ ਨੇ ਜਾਂ ਇੱਧਰਲੇ ਚੰਗੇ ਨੇ ਜਾਂ ਮਾੜੇ ਨੇ। ਆਪਾਂ ਇੱਕ ਪੰਜਾਬੀ ਕਮਿਊਨਿਟੀ ਆ, ਆਪਾਂ ਇਕੱਠੇ ਰਹਿ ਕੇ ਕੰਮ ਕਰ ਸਕਦੇ ਹਾਂ। ਜੇ ਆਪਾਂ ਸਾਰੇ ਇਕੱਠੇ ਰਹਿ ਕੇ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਆਪਾਂ ਬਹੁਤ ਐਜ਼ ਸਟਰੋਂਗ ਕਮਿਊਨਿਟੀ ਇੱਥੇ ਕੈਨੇਡਾ ਦੇ ਵਿੱਚ ਸਟੈਂਡ ਕਰਦੇ ਹਾਂ। ਦੂਸਰੀ ਗੱਲ, ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਇੱਥੇ ਐਜ਼ ਇੰਟਰਨੈਸ਼ਨਲ ਸਟੂਡੈਂਟ ਤੁਸੀਂ ਆਏ ਹੋ, ਅਸੀਂ ਤੁਹਾਡੀਆਂ ਤਕਲੀਫਾਂ ਸਮਝਦੇ ਹਾਂ। ਵੀ ਆਰ ਵਨ ਆਫ ਯੂ ਗਾਈਜ਼, ਸਾਨੂੰ ਪਤਾ ਤੁਸੀਂ ਕੀ ਕੁਛ ਫੀਲ ਕਰਦੇ ਹੋ, ਕੀ ਪ੍ਰੋਬਲਮਸ ਆਉਂਦੀਆਂ, ਸੋ ਪਲੀਜ਼ ਸਾਨੂੰ ਕੰਟੈਕਟ ਕਰੋ। ਵਾਲੰਟੀਅਰ ਤੌਰ ਤੇ ਆਪਾਂ ਕੰਮ ਕਰ ਰਹੇ ਹਾਂ, ਕੋਈ ਇਹਦੇ ਅਸੀਂ ਕੋਈ ਇਹ ਨਹੀਂ ਹੈਗਾ ਕਿ ਆਪਾਂ ਕੋਈ ਚਾਰਜ ਨਹੀਂ ਕਰਾਂਗੇ, ਸੋ ਇੱਕ ਵਾਲੰਟੀਅਰ ਆਪਾਂ ਕੰਮ ਕਰ ਰਹੇ ਹਾਂ। ਸਾਰੇ ਇੱਕ ਦੂਜੇ ਦੀ ਮਦਦ ਕਰਨ ਲਈ ਗਰੁੱਪ ਦੇ ਵਿੱਚ ਹੈਗੇ ਆ, ਸੋ ਕੁਛ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਆ ਉਹਦੇ ਬਾਰੇ ਈਦਰ ਗਰੁੱਪ ਚ ਪੋਸਟ ਕਰੋ ਚਾਹੇ ਸਾਨੂੰ ਈਮੇਲ ਕਰੋ, ਸੋ ਕੰਟੈਕਟ ਕਰੋ। ਜੇ ਮੈਂਟਲ ਹੈਲਥ ਇਸ਼ੂਜ਼ ਬਾਰੇ ਕੋਈ ਪ੍ਰੋਬਲਮ ਹੈਗੀ ਹੈ, ਕੋਈ ਤੁਹਾਨੂੰ ਸਟ੍ਰੈਸ ਆ, ਕੋਈ ਐਨਜ਼ਾਇਟੀ ਦੀ ਪ੍ਰੋਬਲਮ ਆ, ਤਾਂ ਵੀ ਪਲੀਜ਼ ਕੰਟੈਕਟ ਕਰੋ, ਅਸੀਂ ਆਲਵੇਜ਼ ਤੁਹਾਡੇ ਨਾਲ ਆ, ਅਸੀਂ ਤੁਹਾਡੀ ਹੈਲਪ ਕਰਾਂਗੇ। ਸੋ ਯਾ, ਵੀ ਆਰ ਜਸਟ ਦੇਅਰ ਫੋਰ ਯੂ ਗਾਈਜ਼, ਅਸੀਂ ਤੁਹਾਡੇ ਵਾਸਤੇ ਹੈਗੇ ਆ।
ਜੀ ਬਹੁਤ ਵਧੀਆ। ਅੱਛਾ, ਆ ਲਫ਼ਜ਼ ਕਹਿ ਦੇਣੇ ਨਾ ਕਿ ਵੀ ਅਸੀਂ ਤੁਹਾਡੇ ਲਈ ਹੈਗੇ ਆ, ਤੇ ਮੇਰੇ ਖਿਆਲ ਨਾਲ ਉੱਥੇ ਹੀ ਬੜਾ ਹੌਸਲਾ ਜਿਹੜਾ ਮਿਲ ਜਾਂਦਾ। ਸੋ ਇਹ ਗੱਲ ਜਿਹੜੀ ਹੈ ਤੁਹਾਡੀ ਟੀਮ ਦੇ ਵੱਲੋਂ ਤੁਸੀਂ ਕਹਿੰਦੇ ਹੋ ਔਰ ਚੰਗੀ ਗੱਲ ਹੈ, ਤੇ ਆਸ ਕਰਦੀ ਹਾਂ ਕਿ ਇਸੇ ਤਰ੍ਹਾਂ ਜਿਹੜੇ ਸਾਡੇ ਭੈਣ ਭਰਾ ਨੇ ਜੋ ਕੈਨੇਡਾ ਦੇ ਵਿੱਚ ਵਸਦੇ ਨੇ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਦਿੱਕਤ ਹੈ, ਪ੍ਰੋਬਲਮ ਹੈ, ਤੇ ਤੁਹਾਡੇ ਨਾਲ ਕੰਟੈਕਟ ਕਰਕੇ ਉਸਦਾ ਹੱਲ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਸੋ ਗੁਰਲੀਨ ਜੀ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਥੈਂਕ ਯੂ ਸੋ ਮਚ ਰੇਡੀਓ ਚੰਨ ਪਰਦੇਸੀ ਦੇ ਨਾਲ ਜੁੜਨ ਦੇ ਲਈ, ਤੇ ਆਪਣੇ ਕੰਮ ਨੂੰ ਇਸੇ ਤਰ੍ਹਾਂ ਕਰਦੇ ਰਹੋ। ਬੈਸਟ ਵਿਸ਼ਿਸ਼ ਤੁਹਾਨੂੰ ਸਾਰਿਆਂ ਨੂੰ ਜੀ।
ਥੈਂਕ ਯੂ ਸੋ ਮਚ ਜੀ।
ਥੈਂਕ ਯੂ ਜੀ। ਸੋ ਦੋਸਤੋ, ਹੁਣੇ ਆਪਾਂ ਗੱਲ ਕੀਤੀ ਗੁਰਲੀਨ ਜੀ ਦੇ ਨਾਲ, ਵੈਨਕੂਵਰ ਕੈਨੇਡਾ ਤੋਂ ਸਾਡੇ ਨਾਲ ਜੁੜੇ ਸਨ। ਸੋ ਇੰਟਰਨੈਸ਼ਨਲ ਸਟੂਡੈਂਟਸ ਦੀ ਕਿੱਦਾਂ ਉਹ ਹੈਲਪ ਕਰਦੇ ਨੇ, ਸੋ ਇਸ ਸਬੰਧ ਵਿੱਚ ਜਿਹੜੀ ਗੱਲਬਾਤ ਉਹ ਕਰ ਰਹੇ ਸੀ, ਤੇ ਤੁਸੀਂ ਬਿਲਕੁਲ ਸਾਡੇ ਨਾਲ ਸਾਂਝ ਪਾ ਸਕਦੇ ਹੋ। ਥੋੜਾ ਜਿਹਾ ਸਮਾਂ ਜਿਹੜਾ ਹੋਰ ਪ੍ਰੋਗਰਾਮ ਦਾ ਸਾਡੇ ਕੋਲ ਰਹਿ ਗਿਆ ਹੈ, ਇਸ ਦੌਰਾਨ ਤੁਸੀਂ ਆਪਣੀ ਪਸੰਦ ਦੇ ਗੀਤ ਵੀ ਸੁਣ ਸਕਦੇ ਹੋ। ਔਰ ਤੁਹਾਨੂੰ ਕੀ ਲੱਗਦਾ ਕਿ ਜਦੋਂ ਕਦੇ ਕੋਈ ਤਣਾਅ ਆ ਜਾਂਦਾ, ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ, ਤੁਸੀਂ ਉਹਦੇ ਨਾਲ ਕਿਵੇਂ ਨਜਿੱਠਦੇ ਹੋ ਜੀ, ਕੀ ਕਰਦੇ ਹੋ ਅਜਿਹਾ?
ਸ਼ੇਰ ਜਵਾਨਾ ਤੇਰੇ ਤੋਂ ਸਦਕੇ ਜਾਨਾ, ਤੇਰੇ ਤੋਂ ਸਦਕੇ ਜਾਨਾ, ਬੱਲੇ ਓ ਸ਼ੇਰ ਜਵਾਨਾ ਤੇਰੇ ਤੋਂ ਸਦਕੇ ਜਾਨਾ, ਪੰਜਾਬ ਦੇ ਆ ਕਿਰਸਾਨਾ ਤੂੰ ਸ਼ਿਫਟਾਂ ਨਾਲ ਮੱਥਾ ਲਾ ਲਿਆ, ਰੱਬ ਮੇਰ ਤੇਰੇ ਤੇ ਰੱਖੇ, ਰੱਬ ਮੇਰ ਤੇਰੇ ਤੇ ਰੱਖੇ, ਤੇਰੀ ਟੈਕਸੀ ਮੇਲੇ ਰੋਡਾਂ ਤੇ ਤੁਰਿਆ ਰਹਿ ਲਮਿਆ ਲੋਡਾਂ ਤੇ, ਤੁਰਿਆ ਰਹਿ ਲਮਿਆ ਲੋਡਾਂ ਤੇ, ਹੁਣ ਫਿਰਨ ਤਰੱਕ ਟਰੇਲਰ ਤੇ ਜੋ ਫਿਰੇ ਮਹਿੰਦਰੇ ਫੋਟਾਂ ਤੇ, ਹੁਣ ਗੋਰੇ ਜੈਲਸ ਕਰਦੇ ਨੇ ਤੂੰ ਟੋਪ ਤੇ ਬਿਜ਼ਨਸ ਲਾ ਲਿਆ, ਰੱਬ ਮੇਰ ਤੇਰੇ ਤੇ ਰੱਖੇ, ਰੱਬ ਮੇਰ ਤੇਰੇ ਤੇ ਰੱਖੇ, ਤੂੰ ਥੱਕਿਆ ਨਹੀਂ ਤੂੰ ਮੀਨੇ ਵੀ ਨੇ।
जे बंदा नीतों कर्म करे कुछ मालक ने भी टकिया नहीं
जे बंदा नीतों कर्म करे कुछ मालक ने भी टकिया नहीं
तू वैरो वाली आ चकिया नहीं हर पंड हेठा सिर डालिया रब ने तेरे ते रखे
रब मेरे तेरे ते रखे
हाईवे ते टापा यारां दा तू टॉप मकैनिक कारां दा
टॉप मकैनिक कारां दा
तू करदा खड़ी इमारत भी हुण संसद विच बचारत भी
करदा खड़ी इमारत भी हुण संसद विच बचारत भी
ना चढ़दे दा ना लैंदे दा तू नवा पंजाब वसा लिया रब मेर तेरे ते रखे
रब मेर तेरे ते रखे
कॉल करने लिए डायल करो यूएसए तो 815-676-0004 दी वैंकूवर कैनेडा तो 778-724-0752 दी कैलिफोर्निया तो 569-512-1128 दी ऑस्ट्रेलिया तो 6039-013-4419 ते हांगकांग तो 8170-0136 ते यूनाइटेड किंगडम तो 02-2287-2145 ते जा स्काइप आईडी चन परदेसी रेडियो ते कॉल कर सकते हो
जी 94-637-333-309 नंबर भारत का स्टूडियो नंबर है जिससे कॉल करके प्रोग्राम च इस वे सांझ बनाई जा सकती है मैसेज फेसबुक पेज से साडे को लगातार आ रहे ने शामिल भी कर लिए जी साडे नाल राजेंद्र सिंह जी जुड़े ने जगराज सिंह जी कणकवालिया भी बठिंडा तो इस वक्त सांझ पा रहे ने जी बहुत धन्यवाद तुहाडे सारयां दा जिन्ने भी स्रोते साडे नाल जुड़े ने तजिंद्रपाल सिंह संधु जी भी विनीपैग तो कैनेडा तो सच काल कहंदे ने सारे स्टूडेंट्स कहंदे रोंग नहीं हुंदे हैगे बिल्कुल तुहाडी गल सही है जी बहुत वधिया भी स्टूडेंट्स हैगे ने जिहड़े बहुत वधिया काम कर रहे ने रूल्स दे विच रहिंदे ने रेगुलेशनस दे विच रहिंदे होए पढ़ाईयां भी कर रहे ने नाल नाल जॉब्स भी ओ अपनियां कर रहे ने सो वधिया अपने फ्यूचर नूं बनाउण दे लई मेहनतां कर रहे ने सो ਸਾਡਾ ਸਲਾਮ ਹੈ ਜੀ ਸਾਡੇ ਬਿਲਕੁਲ ਭੈਣ ਭਰਾ ਜਿਹੜੇ ਇਸ ਵਕਤ ਕੰਮ ਕਰ ਰਹੇ ਨੇ ਉੱਥੇ ਪੜ ਵੀ ਰਹੇ ਨੇ ਨਾਲ ਨਾਲ ਤੇ ਆਪਣੇ ਫਿਊਚਰ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਦੂਜੇ ਪਾਸੇ ਸਾਡੇ ਸਤਪਾਲ ਗਿਰੀ ਗੋਸਵਾਮੀ ਜੀ ਵੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਪਾਲ ਸ਼ਰਮਾ ਜੀ ਵੀ ਨਿਊਯਾਰਕ ਤੋਂ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਕਹਿੰਦੇ ਅੱਜ ਦਾ ਵਿਸ਼ਾ ਵਧੀਆ ਲੈ ਕੇ ਆਏ ਹੋ ਤੇ ਗੀਤ ਮੇਰੇ ਲਈ ਕਹਿੰਦੇ ਕੱਢ ਲਓ ਜੀ ਇੱਕ ਹਾਂਜੀ ਗੁਰਦਾਸ ਮਾਨ ਦੀ ਆਵਾਜ਼ ਚ ਗੀਤ ਕੱਢ ਲਿਆ ਪਰ ਨਾਲ ਹੀ ਨਾਲ ਸਾਡੇ ਕੋਲ ਕਸ਼ਮੀਰ ਕੌਰ ਜੀ ਜੋ ਕਿ ਸਿਆਟਲ ਤੋਂ ਸਾਡੇ ਨਾਲ ਜੁੜੇ ਨੇ ਅਮਰੀਕਾ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਵੈਰੀ ਨਾਈਸ ਪ੍ਰੋਗਰਾਮ ਸਟੂਡੈਂਟ ਦੇ ਵਿੱਚ ਅਵੇਅਰਨੈਸ ਦੇ ਲਈ ਸੋ ਨਵੇਂ ਸਟੂਡੈਂਟਸ ਦੇ ਲਈ ਇੱਕ ਬੜੀ ਵਧੀਆ ਜਿਹੜੀ ਜੋਬ ਹੈ ਬੜਾ ਵਧੀਆ ਕੰਮ ਕਰ ਰਹੇ ਨੇ ਸੋ ਇਹ ਅਜਿਹਾ ਇਹਨਾਂ ਨੇ ਲਿਖਿਆ ਹੈ ਕਸ਼ਮੀਰ ਜੀ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਮੈਸੇਜ ਕਰਨ ਦੇ ਲਈ ਔਰ ਗੱਲਬਾਤ ਸੁਣਨ ਦੇ ਲਈ ਪਸੰਦ ਕਰਨ ਦੇ ਲਈ ਸੋ ਜੀ ਬਿਲਕੁਲ ਅੱਜ ਜਿਹੜੀ ਗੱਲਬਾਤ ਆ ਉਹ ਇਹ ਵੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਨਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ ਨਾ ਬਹੁਤ ਕੁਝ ਲਾਈਫ ਦੇ ਵਿੱਚ ਹੈਪਨ ਹੁੰਦਾ ਰਹਿੰਦਾ ਹੈ ਛੋਟੀ ਛੋਟੀ ਗੱਲ ਕਦੇ ਵੱਡੀ ਵੱਡੀ ਗੱਲ ਔਰ ਅਸੀਂ ਕਈ ਵਾਰੀ ਕੁਝ ਚੀਜ਼ਾਂ ਇੱਦਾਂ ਦੀਆਂ ਵੀ ਵੇਖਦੇ ਹਾਂ ਕਿ ਜਦੋਂ ਸਾਨੂੰ ਉਦਾਸ ਵੀ ਕਰ ਜਾਂਦੇ ਨੇ ਸਾਨੂੰ ਫਿਕਰਾਂ ਦੇ ਵਿੱਚ ਪਾ ਦਿੰਦੀਆਂ ਨੇ ਸਾਨੂੰ ਡਿਪਰੈਸ਼ਨ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਯਾਨੀ ਕਿ ਅਸੀਂ ਦਬਾਅ ਜਾਂ ਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਜਦੋਂ ਕੁਝ ਚੀਜ਼ਾਂ ਸਾਡੀ ਮਰਜ਼ੀ ਦੇ ਹਿਸਾਬ ਦੇ ਨਾਲ ਨਹੀਂ ਹੁੰਦੀਆਂ ਤਦ ਵੀ ਅਸੀਂ ਸੈਡ ਹੋ ਜਾਂਦੇ ਹਾਂ ਸੋ ਇੱਕ ਮੁਸੀਬਤਾਂ ਦਾ ਮੁਕਾਬਲਾ ਜ਼ਰੂਰ ਕਰਨਾ ਬਣਦਾ ਕਹਿੰਦੇ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ ਤੇ ਸਾਨੂੰ ਮੁਸੀਬਤਾਂ ਤਾਂ ਆਉਣੀਆਂ ਨੇ ਇਹ ਮੰਨ ਕੇ ਚੱਲੋ ਮਿਲ ਕੇ ਮੁਸੀਬਤਾਂ ਤੋਂ ਬਾਹਰ ਆਉਂਦੇ ਹਾਂ ਜ਼ਿੰਦਗੀ ਦੇ ਅੰਦਰ ਜੀਣ ਦਾ ਇੱਕ ਹੌਸਲਾ ਪੈਦਾ ਕਰਦੇ ਹਾਂ ਚੇਂਜ ਕਰਦੇ ਹਾਂ ਸਿਚੁਏਸ਼ਨ ਨੂੰ, ਆਪਣੇ ਆਪ ਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ, ਹਾਲਾਤ ਨੂੰ ਬਦਲਣਾ ਸਿੱਖਦੇ ਹਾਂ। ਸੋ ਨੋ ਪ੍ਰੋਬਲਮ ਜੀ, ਇੱਕ ਯਾਦ ਗੱਲ ਜ਼ਰੂਰ ਰੱਖਣੀ ਬਣਦੀ ਹੈ ਕਿ ਜ਼ਮਾਨਾ ਤੁਹਾਨੂੰ ਬਦਲਣ ਦੀ ਕੋਸ਼ਿਸ਼ ਕਰੇਗਾ, ਤੇ ਜ਼ਮਾਨਾ ਬਹੁਤ ਤਾਕਤਵਰ ਹੈ, ਬਸ ਤੁਸੀਂ ਜ਼ਮਾਨੇ ਦੇ ਨਾਲ ਨਾ ਬਦਲਿਆ ਜੇ ਤੇ ਨਾਲ ਨਾਲ ਜ਼ਮਾਨੇ ਨੂੰ ਬਦਲਣ ਦੀ ਕੋਸ਼ਿਸ਼ ਵੀ ਨਾ ਕਰਿਆ ਜੇ। ਲੇਕਿਨ ਜੇ ਉਸ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰੋਗੇ ਤਾਂ ਉਸ ਨੂੰ ਆਪਣੀ ਕੋਸ਼ਿਸ਼ ਦੇ ਵਿੱਚ ਕਾਮਯਾਬ ਵੀ ਨਾ ਹੋਣ ਦੇਣਾ। ਮਤਲਬ ਇਹ ਕਿ ਜ਼ਮਾਨਾ ਜੇ ਤੁਹਾਨੂੰ ਬਦਲਣਾ ਵੀ ਚਾਹੇ ਤਾਂ ਬੁਰਾਈ ਦੇ ਨਾਲ ਬਦਲ ਨਾ ਸਕੇ, ਅੱਛੇ ਦੇ ਲਈ ਤੁਹਾਨੂੰ ਬਦਲ ਸਕੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ, ਗੀਤ ਦੇ ਵੱਲ ਚੱਲੀਏ ਜੀ, ਸੁਣਦੇ ਹਾਂ ਪਾਲ ਸ਼ਰਮਾ ਜੀ ਦੀ ਪਸੰਦ।
ਸਖੀਏ ਸਹੇਲੀਏ ਨਿਕੁਰਾਂ ਦੀ ਚੇਲੀਏ, ਸਖੀਏ ਸਹੇਲੀਏ ਨਿਕੁਰਾਂ ਦੀ ਚੇਲੀਏ, ਦੱਸ ਕਿਉਂ ਨਹੀਂ ਜਾਂਦੀ ਸਾਡੀ ਚੀਸ, ਦੱਸ ਕਿਉਂ ਨਹੀਂ ਜਾਂਦੀ ਸਾਡੀ ਚੀਸ, ਮਿੱਤਰਾਂ ਦੇ ਮੋਦੀਆਂ ਸੁਰਮ ਸਲਾਈਆਂ ਅਸੀਂ ਨੈਣਾਂ ਵਿੱਚ ਪਾਈਆਂ ਪੀਸ ਪੀਸ, ਫੇਰ ਵੀ ਨਾ ਜਾਂਦੀ ਸਾਡੀ ਚੀਸ, ਸਖੀਏ ਸਹੇਲੀਏ ਨਿਕੁਰਾਂ ਦੀ ਚੱਲੀਏ, ਹੋ ਜਾਂ ਠੰਡੀ ਸੀ, ਸਖੀਏ ਸਹੇਲੀਏ ਨਿਗੁਰਾਂ ਦੀ ਚੇਲੀਏ, ਤੰਦਾ ਮੇ ਬਰੀ ਸਖੀਏ ਸਹੇਲੀ ਨਿਗੁਰਾਂ ਦੀ ਚੇਲੀਏ, ਜਾਣੇ ਮਨ ਜਿਵੇਂ ਕੀ ਸਖੀਏ ਸਹੇਲੀ ਨਿਗੁਰਾਂ ਦੀ ਚੱਲੀਏ, ਹਰ
हां जी बिल्कुल प्रोग्राम तस्वीर रंगले बोल इस वक्त सुन रहे हो अपने रेडियो जन परदेसी थे और साडे नाल हरदयाल सिंह जी जुड़े ने हरदयाल जी कहते हैं नाइस टॉपिक है जी जी बहुत शुक्रिया बड़ी मेहरबानी तुसी प्रोग्राम दे नाल जुड़े हो सांझ पाई है और हरजिंदरपाल सिंह जी भी इस वक्त साडे नाल ने ते बहुत शुक्रिया हरजिंदरपाल जी तुहाडा भी धन्नवाद कर दिया ते मेरे ख्याल नाल एक कॉलर भी आ गए ने जी गल करिए उन्हां नाल हां जी स्वागत जी प्रोग्राम च
ਪ੍ਰੋਗਰਾਮ ਬਹੁਤ ਵਧੀਆ ਤੇ ਜਿਹੜੇ ਤੁਹਾਨੂੰ ਪਹਿਲਾਂ ਉਹ ਦੱਸ ਕੇ ਗਏ ਭੈਣ ਜੀ ਤੇ ਬਾਕੀ ਵਿਸ਼ਾ ਵੀ ਜਿਹੜਾ ਤੁਸੀਂ ਲੈ ਕੇ ਆਏ ਆ ਤੇ ਉਹਦੇ ਬਾਰੇ ਮੈਂ ਸ਼ਾਰਟਕਟ ਹੀ ਦੱਸਦਾ ਪਹਿਲੀ ਤਾਂ ਗੱਲ ਜਿਹੜਾ ਡਿਪਰੈਸ਼ਨ ਆ ਟੈਨਸ਼ਨ ਆ ਇਹ ਆਉਂਦੀ ਕਿਸ ਤਰ੍ਹਾਂ ਇਹ ਉਸ ਟਾਈਮ ਆਉਂਦੀ ਆ ਜਦੋਂ ਕੋਈ ਵੀ ਦੋ ਜਾਣੇ ਚਲੋ ਗੱਲਬਾਤ ਕਰਦੇ ਆ ਤੇ ਉਹ ਦੂਸਰੇ ਦਾ ਸੁਭਾਅ ਜਿਹੜਾ ਤੁਹਾਡੇ ਉਹ ਅਨੁਕੂਲ ਨਹੀਂ ਤੇ ਉਹ ਉਹਦੇ ਵਿੱਚ ਖਟਾਸ਼ ਹੁੰਦੀ ਆ ਚਾਹੇ ਤੁਸੀਂ ਆਫਿਸ ਵਿੱਚ ਜਾਂ ਕਿਸੇ ਵੀ ਡਿਪਾਰਟਮੈਂਟ ਚ ਕੰਮ ਕਰਦੇ ਆ ਤੁਹਾਡੇ ਤੋਂ ਸੀਨੀਅਰ ਜਿਹੜਾ ਉਹ ਡਾਂਟ ਦਿੰਦਾ ਜਾਂ ਕੁਛ ਵੀ ਆ ਉਹ ਤੁਹਾਡੇ ਅੰਦਰ ਫੇਰ ਨੈਗੇਟਿਵਿਟੀ ਉਹ ਭਰੀ ਜਾਂਦੀ ਆ ਤੇ ਉਹਦੇ ਨਾਲ ਇਹ ਤੁਹਾਡੇ ਹੌਲੀ ਹੌਲੀ ਫੇਰ ਇਹ ਮਤਲਬ ਤੁਹਾਡੇ ਅੰਦਰ ਇਹ ਗ੍ਰਹਿਣ ਕਰ ਜਾਂਦੀ ਚੀਜ਼ ਠੀਕ ਹੈ ਤੇ ਬਾਕੀ ਇਹ ਤੋਂ ਜਿਹੜੇ ਇਹਨੂੰ ਨਿਕਲਣ ਦੇ ਵਿੱਚ ਹੈਗੇ ਆ ਉਹ ਵੀ ਮੈਂ ਇੱਕ ਮਿੰਟ ਚ ਚਲੋ ਮੈਂ ਖਤਮ ਕਰਦਾ ਇਹਦਾ ਜਿਹੜੀ ਮਤਲਬ ਇਹ ਡਿਪਰੈਸ਼ਨ ਇਹਦਾ ਕਿੰਨਾ ਚੀਜ਼ ਜਿਹੜਾ ਸੰਬੰਧ ਹੁੰਦਾ ਇਹਦਾ ਆਪਣੇ ਮਨ ਸ਼ਾਂਤੀ ਅਮਨ ਮਨ ਤੋਂ ਭਾਵ ਹੁੰਦਾ ਸਰੀਰ ਦੇ ਨਾਲ ਇਹਦਾ ਸਰੀਰ ਤੁਸੀਂ ਆਪਣਾ ਸਵੇਰੇ ਜਾਤੀ ਉੱਠੋ ਐਕਸਰਸਾਈਜ਼ ਕਰੋ ਵਾਕ ਕਰੋ ਤੇ ਦੂਸਰਾ ਆ ਗਿਆ ਸ਼ਾਂਤੀ ਜਿਹੜਾ ਸ਼ਾਂਤੀ ਆ ਤੁਸੀਂ ਕੋਈ ਵੀ ਆਪਣਾ ਲੋਕ ਭਲਾਈ ਦਾ ਜਦੋਂ ਕੰਮ ਕਰਦੇ ਆ ਕਿਸੇ ਦੀ ਲੋੜਵੰਦ ਦੀ ਹੈਲਪ ਕਰਦੇ ਆ ਕਿਸੇ ਦੀ ਵੀ ਉਹ ਤੁਹਾਨੂੰ ਇੱਕ ਅਲੱਗ ਕਿਸਮ ਦੀ ਖੁਸ਼ੀ ਮਹਿਸੂਸ ਹੁੰਦੀ ਆ ਤੀਸਰਾ ਆ ਜਾਂਦਾ ਅਮਨ ਇਹ ਜਿਹੜਾ ਅਮਨ ਹੁੰਦਾ ਇਹਦਾ ਸਾਡੀ ਆਤਮਾ ਨਾਲ ਸੰਬੰਧ ਹੁੰਦਾ ਜਦੋਂ ਵੀ ਇਹ ਤੁਸੀਂ ਉੱਪਰਲੇ ਦੋ ਕੰਮ ਪਹਿਲੇ ਵਾਲੇ ਕਰਦੇ ਆ ਤੇ ਉਹ ਜਿਹੜੀ ਆ ਕੋਈ ਵੀ ਕਹਿੰਦਾ ਪਾਸ ਤੁਹਾਡੇ ਉਹ ਨੈਗੇਟਿਵਿਟੀ ਤੁਹਾਡੇ ਜਦੋਂ ਕੋਈ ਵੀ ਆ ਜਲਦੀ ਕਿਸੇ ਨਾਲ ਵੀ ਉਹ ਗੜਬੜ ਕਰਦੇ ਜਾਂ ਕੁਛ ਵੀ ਆ ਉਹ ਤੁਸੀਂ ਹਮੇਸ਼ਾ ਉਹਨੂੰ ਆਪਣੀ ਜਿਹੜੀ ਸੋਚ ਆ ਉਹਨੂੰ ਪੋਜ਼ਿਟਿਵ ਰੱਖੋ ਉਹਦਾ ਰਿਪਲਾਈ ਜਿਹੜਾ ਉਹਦਾ ਤੇ ਪੋਜ਼ਿਟਿਵ ਸੋਚ ਦੇ ਨਾਲ ਉਹਦਾ ਕਿਸੇ ਦਾ ਵੀ ਰਿਪਲਾਈ ਕਰੋ ਉਸਨੂੰ ਵੀ ਆਸਤੇ ਆਸਤੇ ਉਹਦੇ ਵਿੱਚ ਵੀ ਇਹ ਚੇਂਜਿਸ ਤੁਹਾਡੇ ਵਾਲੀ ਆ ਜਾਊਗੀ ਉਹ ਕਹਿਣ ਦਾ ਭਾਵ ਇਸ ਕਰਕੇ ਇਹਨਾਂ ਇੱਥੇ ਨਿਕਲ ਰਹੀ ਇਹਨਾਂ ਤਿੰਨਾਂ ਚੀਜ਼ਾਂ ਦਾ ਬਹੁਤ ਜ਼ਰੂਰੀ ਆ
ਬਹੁਤ ਸ਼ੁਕਰੀਆ ਪਾਲ ਜੀ ਬਹੁਤ ਵਧੀਆ ਮੈਸੇਜ ਤੁਸੀਂ ਦਿੱਤਾ ਆਪਣੀਆਂ ਗੱਲਾਂ ਦੇ ਜ਼ਰੀਏ ਸੋ ਪ੍ਰੋਗਰਾਮ ਚ ਸੋ ਡਿਪਰੈਸ਼ਨ ਕਿਉਂ ਹੁੰਦਾ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ ਸਹੀ ਹੈ ਜੀ ਬਹੁਤ ਸਾਰੀਆਂ ਗੱਲਾਂ ਨੇ ਕਈ ਵਾਰੀ ਜਿਹੜੀਆਂ ਜੇ ਅਸੀਂ ਅਲਾਮਤਾਂ ਦੀ ਗੱਲ ਕਰੀਏ ਕੀ ਹੁੰਦਾ ਕਿ ਤਬੀਅਤ ਜਿਹੜੀ ਬੁਝੀ ਬੁਝੀ ਰਹਿਣ ਲੱਗ ਪੈਂਦੀ ਹੈ ਜਦੋਂ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਾਂ ਚੀਜ਼ਾਂ ਨੂੰ ਕਰਨ ਦੇ ਵਿੱਚ ਜਾਂ ਤਾਂ ਬਹੁਤ ਜਲਦੀ ਕਰ ਦਿੰਦੇ ਹਾਂ ਜਾਂ ਫਿਰ ਬਹੁਤ ਦੇਰ ਕਰ ਦਿੰਦੇ ਹਾਂ ਬੜੀ ਇੱਕ ਬੇਦਿਲੀ ਜੀ ਹੋਣ ਲੱਗ ਪੈਂਦੀ ਹੈ ਕਦੇ ਕਦੇ ਖਾਣ ਦਾ ਦਿਲ ਕਰਦਾ ਹੈ ਕਦੇ ਨਹੀਂ ਖਾਣ ਨੂੰ ਕਦੇ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਕਦੇ ਵੀ ਤਲਖੀ ਜਿਹੀ ਲੱਗੀ ਰਹਿੰਦੀ ਹੈ ਸੋ ਇਲਾਜ ਅਸੀਂ ਕਿੱਦਾਂ ਕਰ ਸਕਦੇ ਹਾਂ ਜਦ ਤੱਕ ਅਸੀਂ ਉਸ ਦੀਆਂ ਜੜਾਂ ਤੱਕ ਨਹੀਂ ਜਾਂਦੇ ਵਾਕੇ ਜਦ ਤੱਕ ਅਸੀਂ ਉਸ ਦੀਆਂ ਜੜਾਂ ਤੱਕ ਨਹੀਂ ਜਾਂਦੇ ਉਦੋਂ ਤੱਕ ਤੁਸੀਂ ਉਸਨੂੰ ਚੇਂਜ ਨਹੀਂ ਕਰ ਸਕਦੇ ਸੋ ਕਿੱਦਾਂ ਅਸੀਂ ਪਹਿਚਾਣੀ ਕਿ ਸਾਡੇ ਅੰਦਰ ਜਿਹੜੀ ਪ੍ਰੋਬਲਮ ਹੈ ਉਹ ਕੀ ਹੈ ਅਸੀਂ ਕਿੱਦਾਂ ਉਸ ਤੋਂ ਬਾਹਰ ਨਿਕਲਣਾ ਬਹੁਤ ਸਾਰੇ ਲੋਕ ਨੇ ਕਹਿੰਦੇ ਨੇ ਕਿ ਸਾਡੀ ਲਾਈਫ ਦੇ ਵਿੱਚ ਡਿਪਰੈਸ਼ਨ ਕਿਉਂ ਆਉਂਦੇ ਨੇ ਅਸੀਂ ਕਹਿੰਦੇ ਕਿ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਆ ਕਮੀ ਹੈ ਮੋਟੀਵੇਸ਼ਨ ਦੀ ਕਮੀ ਹੈ ਅਸੀਂ ਛੋਟਿਆਂ ਨਾਟਿਆਂ ਗੋਰਿਆਂ ਕਾਲਿਆਂ ਇੰਸਪੀਰੇਸ਼ਨ ਨਹੀਂ ਹੈ ਸਾਡਾ ਪਿਆਰ ਸਾਡੇ ਤੋਂ ਛੁੱਟ ਜਾਂਦਾ ਹੈ ਪਤਾ ਨਹੀਂ ਆ ਸਾਰੀਆਂ ਚੀਜ਼ਾਂ ਦੇ ਨਾਲ ਸਾਨੂੰ ਡਿਪਰੈਸ਼ਨ ਜਿਹੜਾ ਹੋ ਜਾਂਦਾ ਕੀ ਤੁਹਾਡੀ ਡਿਪਰੈਸ਼ਨ ਦੇ ਵਿੱਚ ਰਹਿਣ ਦੇ ਨਾਲ ਇਹ ਚੀਜ਼ਾਂ ਬਦਲ ਨਹੀਂ ਸਕਦੀਆਂ ਡਿਪਰੈਸ਼ਨ ਚੋਂ ਬਾਹਰ ਆਉਣ ਦੇ ਨਾਲ ਇਹ ਚੀਜ਼ਾਂ ਬਦਲ ਸਕਦੀਆਂ ਨੇ ਜੇਕਰ ਤੁਸੀਂ ਬਦਲ ਨਹੀਂ ਸਕਦੇ ਤਾਂ ਹਮੇਸ਼ਾ ਡਿਪਰੈਸ਼ਨ ਚ ਰਹੋਗੇ ਡਿਪਰੈਸ਼ਨ ਹੋਣਾ ਬੁਰੀ ਗੱਲ ਨਹੀਂ ਹੈ ਡਿਪਰੈਸ਼ਨ ਚ ਹੋ ਕੇ ਡਿਪਰੈਸ਼ਨ ਚ ਰਹਿਣਾ ਬੁਰੀ ਗੱਲ ਹੈ ਫਰਜ਼ ਕਰੀਏ ਕਿ ਤੁਹਾਡਾ ਕੱਦ ਬੜਾ ਛੋਟਾ ਹੈ ਤੁਹਾਨੂੰ ਇਹਦਾ ਕਿਤੇ ਨਾ ਕਿਤੇ ਐਂਗਜ਼ਾਇਟੀ ਹੈ ਡਿਪਰੈਸ਼ਨ ਹੈ ਕਿ ਵੀ ਮੇਰਾ ਕੱਦ ਛੋਟਾ ਆਪਣੇ ਆਪ ਨੂੰ ਫਨੀ ਦੇ ਕੰਟੈਂਟ ਦੇ ਵਿੱਚ ਜੇ ਅਸੀਂ ਲੈ ਜਾਈਏ ਆਪਣੇ ਇਲਮ ਨੂੰ ਆਪਣੀ ਗਿਆਨ ਨੂੰ ਆਪਣੀ ਸਮਝ ਨੂੰ ਇੰਨਾ ਮਜ਼ਬੂਤ ਕਰ ਲਈਏ ਕਿ ਦੁਨੀਆਂ ਤੁਹਾਡੇ ਅੱਗੇ ਖੜੀ ਜਿਹੜੀ ਆ ਉਹ ਨਾ ਹੋ ਸਕੇ ਸੋ ਬਹੁਤ ਲੋਕ ਕਹਿੰਦੇ ਨੇ ਕਿ ਦੁਨੀਆਂ ਇਹ ਹੈ ਦੁਨੀਆਂ ਵੋ ਹੈ ਸੋ ਮੁਕਾਬਲਾ ਕਹਿੰਦਾ ਤੁਹਾਡਾ ਜਿਹੜਾ ਹੈਗਾ ਨਾ ਤੁਹਾਡੇ ਆਪਣੇ ਨਾਲ ਹੋਣਾ ਚਾਹੀਦਾ ਆਪਣੇ ਆਪ ਚ ਖੁਸ਼ ਰਹੀਏ ਕੋਈ ਦੂਜਾ ਬੰਦਾ ਸਾਡੇ ਨਾਲੋਂ ਅੱਛਾ ਹੈ ਵਧੀਆ ਹੈ ਇਹ ਸੋਚਣ ਦੀ ਲੋੜ ਨਹੀਂ ਆ ਕਿ ਮੇਰਾ ਵਕਤ ਜੇ ਅੱਜ ਬੁਰਾ ਹੈ ਕੱਲ ਚੰਗਾ ਵੀ ਹੋਵੇਗਾ, ਅਜਿਹਾ ਸੋਚੀਏ। ਸੋ ਲਗਾਤਾਰ ਸਾਡੇ ਕੁਛ ਸਰੋਤੇ ਸਾਨੂੰ ਇਸ ਵਕਤ ਮੈਸੇਜਸ ਕਰ ਰਹੇ ਨੇ ਤੇ ਗੁਰਨਾਮ ਜੀ ਵੀ ਆ ਗਏ ਨੇ ਸਾਡੇ ਕੋਲ ਕੁਵੈਤ ਤੋਂ। ਸਤਿ ਸ੍ਰੀ ਅਕਾਲ ਕਹਿੰਦੇ ਨੇ, ਬਹੁਤ ਵਧੀਆ ਟੋਪਿਕ ਅੱਜ ਸੁਣ ਕੇ ਬਹੁਤ ਵਧੀਆ ਲੱਗ ਰਿਹਾ ਹੈ, ਆਨੰਦ ਮਾਣ ਰਹੇ ਹਾਂ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਰਿਮਨ ਬਰਾੜ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਹਾਲੇ ਮੈਸੇਜ ਕਰ ਰਹੇ ਨੇ। ਚਲੋ ਮੈਸੇਜ ਮੈਂ ਪੂਰਾ ਰੀਡ ਕਰਾਂਗੀ, ਪਹਿਲਾਂ ਆਪਾਂ ਗੀਤ ਸੁਣ ਲਈਏ ਫਿਰ ਇਹਨੇ।
ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਫਿਕਰਾਂ ਵਿੱਚ ਰੁਲ ਗਏ ਸੋਹਣੇ ਹੁਸਨਾਂ ਦੇ ਨੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ। ਜਵਾਨੀ ਚੜਦੀ ਦੇ ਸਾਲ ਚ ਤੁਰੀਆਂ, ਮੁੰਡਿਆਂ ਦੇ ਐਨ ਬਰਾਬਰ ਰਿਜਕਾਂ ਦੀ ਭਾਲ ਚ ਤੁਰੀਆਂ, ਡਾਰਾਂ ਦੀਆਂ ਡਾਰਾਂ ਬਨ ਕੇ, ਡਾਰਾਂ ਦੀਆਂ ਡਾਰਾਂ ਬਨ ਕੇ ਪੂਰਾਂ ਦੇ ਪੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ। ਕਰਦਿਆਂ ਨੇ ਸੋਲ ਜਿੰਦੜੀਆਂ ਹਰ ਕੋਈ ਕੰਮ ਪਾਰਾ ਹੌਲਾ, ਸੂਲਾਂ ਤੇ ਸੋਹਣ ਜਹਾਏ ਚੰਦਰੀ ਪਿਆਰ ਦਾ ਰੌਲਾ, ਆਪਣਿਆਂ ਨੂੰ ਆਪਣੇ ਲੁੱਟਦੇ, ਆਪਣਿਆਂ ਨੂੰ ਆਪਣੇ ਲੁੱਟਦੇ ਤੱਕ ਕੇ ਮਜਬੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਇੱਥੇ ਵੀ ਯਾਦ ਰੱਖੀ ਐ ਮਾਪਿਆਂ ਦੀ ਕੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ।
ਕਾਲੇ ਕੀ ਕਰਦਾ ਕੱਲ ਨੂੰ ਬੱਚਿਆਂ ਨੂੰ ਕਮਾ ਲਈਏ?
ਬਈ ਉਹੀ ਟਰੱਕ ਦੀ ਰਿਪੇਅਰ, ਜਿੰਨੇ ਕਮਾਉਣੇ ਆ ਓਨੇ ਹੀ ਲੱਗ ਜਾਂਦੇ ਆ।
ਉਹ ਬਾਹਲੇ ਚੱਕਰਾਂ ਚ ਪਿਆ ਫਿਰਦਾ, ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ।
ਜਿੰਨੇ ਗੇੜੇ ਓਨੀ ਵਾਰ ਰਿਪੇਅਰ, ਮੈਨੂੰ ਤਾਂ ਕੁਛ ਵੀ ਸਮਝ ਨਹੀਂ ਲੱਗਦੀ।
ਮੇਰੀ ਮਨ ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨਹੀਂ ਪੈਣੀ।
ਫੇਰ ਤਾਂ ਬਈ ਮੈਂ ਹੁਣ ਹੀ ਜਾਣਾ ਤੇ ਮੇਰਾ ਵੀ ਕੱਲ ਦਾ ਪੱਕਾ ਰੱਖ।
ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ
204-409-2000 ਜਾਂ ਫਿਰ ਕਾਲ ਕਰੋ 204-770-0460।
ਰੇਡੀਓ ਚੰਨ ਪਰਦੇਸੀ ਦਾ ਨਾਮ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ।
ਪ੍ਰੋਗਰਾਮ ਅਰੰਗਲੀ ਬੋਲ ਤੁਸੀਂ ਸੁਣ ਰਹੇ ਹੋ, ਔਰ ਜੀ ਇੱਥੇ ਸਾਡੇ ਕੋਲ ਰਿਮਨ ਬਰਾੜ ਜੀ ਦਾ ਮੈਸੇਜ ਆ ਗਿਆ ਹੈ। ਸਤਿ ਸ੍ਰੀ ਅਕਾਲ ਕਹਿੰਦੇ ਨੇ, ਵੈਰੀ ਗੁੱਡ ਟੋਪਿਕ, ਕੀਪ ਇਟ ਅਪ। ਔਰ ਇਹਨਾਂ ਨੇ ਮੈਸੇਜ ਕੀਤਾ ਕਿ ਝੂਠ ਬੋਲਣਾ, ਸੁਣਨਾ ਤੇ ਝੂਠ ਤੇ ਯਕੀਨ ਕਰਨਾ ਬੰਦ ਜੇ ਕਰ ਦਿੱਤਾ ਜਾਵੇ ਤਾਂ ਲਾਈਫ ਸੌਖੀ ਬਣ ਸਕਦੀ ਹੈ ਜੀ। ਕਿੰਨੀ ਖੂਬਸੂਰਤ ਗੱਲ ਹੈ, झूठ बोलना वैसे ये ना बड़ा आम जिया हो गया, पर सच गल है कि जिहड़ी सच्ची गल हमेशा सच्ची रहिंदी आ, ओनू चाहे अज तुसी सुन लो ते अज तो भावे तुसी 10 साल बाद, 20 साल बाद, 100 साल बाद, 200 साल बाद तुसी सुन लो, ओ गल ने उसे तरह ही रहना, पर जिहड़ा झूठ आ ओहदे पैर नहीं हुंदे, ओ पैर पैर ते बदलदा रहिंदा। सो इस करके सच दा हमेशा साथ जिहड़ा ओ दित्ता जावे, जिहदे करके लाइफ ईजी बन सकदी आ। बहुत सोहणीआं गल्लां कीतीआं रेमन जी, तुसी थैंक यू सो मच जांदे जांदे सांझ पाईए। सो हुण प्रोग्राम नूं खत्म करन दा वेला आ गया है, ते तुहाडे सारिआं दा धन्नवाद करदे होए इत्थे इजाजत लैंदे आ। इस प्रोग्राम नूं अगर तुसी दुबारा सुनना चाहुंदे हो ਤਾਂ ਉਹਦੇ ਲਈ ਪੋਡਕਾਸਟ ਤੇ ਉੱਤੇ ਅਸੀਂ ਪ੍ਰੋਗਰਾਮ ਪਾਉਂਦੇ ਹੁੰਦੇ ਹਾਂ, ਜਿਹੜਾ ਕਿ ਲਿੰਕ ਮੈਂ ਤੁਹਾਡੇ ਨਾਲ ਆਪਣੀ ਫੇਸਬੁੱਕ ਪੇਜ ਆਰਜੇ ਸੰਦੀਪ ਕੌਰ ਦੇ ਨਾਮ ਨਾਲ ਉੱਥੇ ਸ਼ੇਅਰ ਕਰਦੀ ਹਾਂ। ਉੱਥੇ ਤੁਸੀਂ ਪ੍ਰੋਗਰਾਮ ਨੂੰ ਲਾਈਕ ਕਰ ਸਕਦੇ ਹੋ, ਸੁਣ ਸਕਦੇ ਹੋ, ਹੋਰਾਂ ਤੱਕ ਵੀ ਪਹੁੰਚਾ ਸਕਦੇ ਹੋ, ਤਾਂ ਜੋ ਇਹ ਜਿਹੜੀ ਗੱਲਬਾਤ ਹੈ ਬਹੁਤ ਸਾਰੇ ਲੋਕਾਂ ਤੱਕ ਪਹੁੰਚਦੀ ਹੋਵੇ। ਸੋ ਅੱਜ ਜਿਹੜੀ ਅਸੀਂ ਗੱਲ ਕੀਤੀ ਸੀਗੀ ਕਿ ਕੈਨੇਡਾ ਦੇ ਵਿੱਚ ਜਾਂਦੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦੇ ਨਾਲ ਨਜਿੱਠਣ ਦੇ ਲਈ ਕੀ ਕੀਤਾ ਜਾ ਸਕਦਾ, ਕਿਵੇਂ ਕਿਵੇਂ ਕੀਤਾ ਜਾ ਸਕਦਾ, ਉਸ ਦੇ ਲਈ ਜੋ ਇੱਕ ਟੀਮ ਸੰਸਥਾ, ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਲੋਕ ਨੇ ਜੋ ਕੰਮ ਕਰ ਰਹੇ ਨੇ, ਸੋ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਚੰਗਾ ਕੰਮ ਕਰ ਰਹੇ ਨੇ, ਅੱਗੇ ਵੱਧ ਕੇ ਕੰਮ ਕਰ ਰਹੇ ਨੇ ਆਪਣੀ ਕਮਿਊਨਿਟੀ ਦੇ ਲਈ ਔਰ ਸਭ ਦਾ ਭਲਾ ਕਰ ਰਹੇ ਨੇ, ਔਰ ਪੰਜਾਬੀ ਵੈਸੇ ਵੀ ਸਰਬੱਤ ਦੇ ਭਲੇ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਸੋ ਇਹ ਵਿਸ਼ਵਾਸ ਇਸੇ ਤਰ੍ਹਾਂ ਬਣਿਆ ਰਹੇ, ਤੇ ਇਸੇ ਦੇ ਨਾਲ ਹੀ ਹੁਣ ਮੈਂ ਸੰਦੀਪ ਕੌਰ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਲੈਣੀ ਆ, ਜਾਂਦੇ ਜਾਂਦੇ ਇੱਕ ਸੋਹਣਾ ਜਿਹਾ ਗੀਤ ਤੁਹਾਡੇ ਸਾਰਿਆਂ ਦੇ ਨਾਮ ਕਰਦੇ ਹੋਏ, ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ।
ਬੀਤਿਆ ਤੁਹਾਡਾ